ਸਿੱਖਾਂ ਦੀ ਭਗਤ ਮਾਲਾ ਦੀ ਕਥਾ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਜਿਹੜੇ ਸਿੱਖ ਨੇ, ਜਿਨ੍ਹਾਂ ਸਿੱਖਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਚ ਕੀਤਾ, ਉਹਦਾ ਟੀਕਾ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਕੀਤਾ, ਔਰ ਉਸ ਪੁਸਤਕ ਦਾ ਨਾਮ ਹੈ ਸਿੱਖਾਂ ਦੀ ਭਗਤ ਮਾਲਾ। ਉਹਨੂੰ ਅੱਗੇ ਛੰਦਾਬੰਦੀ ਵਿੱਚ ਕਾਵਿ ਰੂਪ ਚ ਮਹਾਂ ਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਸੂਰਜ ਪ੍ਰਕਾਸ਼ ਵਿੱਚ ਗੁਰਪ੍ਰਤਾਪ ਵਿੱਚ ਲਿਖਿਆ। ਭਾਈ ਦੁਰਗਾ ਜੀ ਔਰ ਭਾਈ ਪੈੜਾ ਜੀ, ਇਹ ਦੋ ਸਿੱਖ ਗੁਰੂ ਚਰਨਾਂ ਚ ਆਏ ਨੇ, ਬੇਨਤੀ ਕੀਤੀ ਮਹਾਰਾਜ ਸਾਡੀ ਕਲਿਆਣ ਕਰੋ। ਗੁਰਦੇਵ ਨੇ ਵਚਨ ਕੀਤਾ ਗ੍ਰਿਸਤੀ ਹੋ, ਗ੍ਰਿਸਤ ਧਰਮ ਦੀ ਪਾਲਣਾ ਕਰੋ। ਗ੍ਰਿਸਤੀ ਦਾ ਧਰਮ ਹੈ ਘਰ ਵਿੱਚ ਆਏ ਹੋਏ ਬਿਆਗਤ ਦੀ ਸੇਵਾ ਕਰਨੀ, ਉਸਨੂੰ ਭੋਜਨ ਛਕਾਉਣਾ, ਲੋੜਵੰਦ ਹੈ ਨਿਰਵਸਤਰ ਹੈ ਉਹਨੂੰ ਕੱਪੜਾ ਦੇਣਾ, ਇਹ ਗ੍ਰਿਸਤੀ ਦਾ ਕਰਤੱਵ ਹੈ। ਇਸ ਧਰਮ ਦੀ ਪਾਲਣਾ ਕਰਦਿਆਂ ਨਾਲ ਨਾਮ ਜਪੋ, ਅੰਮ੍ਰਿਤ ਵੇਲੇ ਉੱਠੋ, ਗੁਰਬਾਣੀ ਪੜ੍ਹੋ ਸੁਣੋ, ਸੁਖੈਨ ਹੀ ਕਲਿਆਣ ਨੂੰ ਪ੍ਰਾਪਤ ਹੋਵੋ। ਗੁਰੂ ਪਾਤਸ਼ਾਹ ਦਾ ਇਹ ਬਚਨ ਭਾਈ ਪੈੜਾ ਜੀ ਨੇ ਔਰ ਭਾਈ ਦੁਰਗਾ ਜੀ ਨੇ ਸੁਣਿਆ, ਉਪਦੇਸ਼ ਸੁਣ ਕੇ ਫਿਰ ਇਹਦੀ ਕਮਾਈ ਵੀ ਕੀਤੀ। ਉਹਦਾ ਜ਼ਿਕਰ ਅਗਲੀ ਕਥਾ ਚ ਆ ਰਿਹਾ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ। ਚੌਪਈ ਦਾਨ ਸ਼ਾਂਤ ਕੀ ਇਹ ਸੁਖਦਾਈ।
ਪਾਤਸ਼ਾਹ ਨੇ ਬਚਨ ਕੀਤਾ ਭਾਈ ਦੁਰਗਾ ਜੀ ਭਾਈ ਪੈੜਾ ਜੀ, ਇਹ ਸ਼ਾਂਤ ਕੀ ਦਾਨ ਹੈ ਕਿ ਕਾਰਾ ਇਹ ਕਿਸੇ ਅਭਿਆਗਤ ਨੂੰ ਭੋਜਨ ਛਕਾਉਣਾ, ਨਿਰਵਸਤਰ ਨੂੰ ਕੱਪੜੇ ਦੇ ਕੇ ਉਹਦਾ ਤਨ ਕੱਜਣਾ, ਇਹ ਸ਼ਾਂਤ ਕੀ ਦਾਨ ਹੈ। ਇਸ ਸ਼ਾਂਤ ਕੀ ਦਾਨ ਦੇ ਵਿੱਚ ਤੁਸੀਂ ਪ੍ਰਵਿਰਤ ਹੋਣਾ। ਇਹ ਬਚਨ ਪੰਜਵੇਂ ਪਾਤਸ਼ਾਹ ਜੀ ਨੇ ਕਹੇ,
ਭਗਤ ਉਪਾਵੇ ਕਸ਼ਟ ਮਿਟਾਈ।
ਜਦੋਂ ਤੁਸੀਂ ਇਹ ਸ਼ਾਂਤ ਕੀ ਦਾਨ ਕਰੋਗੇ, ਆਏ ਹੋਏ ਘਰਾਂ ਵਿੱਚ ਗੁਰਸਿੱਖਾਂ ਦੀ ਸੇਵਾ ਟਹਿਲ ਕਰੋਗੇ, ਸੰਗਤ ਆਏਗੀ ਉਹਨਾਂ ਦੀ ਟਹਿਲ ਕਰੋਗੇ, ਗੁਰਸਿੱਖ ਆਉਣਗੇ ਉਹਨਾਂ ਦੀ ਸੇਵਾ ਕਰੋਗੇ, ਉਹਨਾਂ ਨੂੰ ਭੋਜਨ ਛਕਾਓਗੇ, ਤਾਂ ਤੁਹਾਡੇ ਅੰਦਰ ਭਗਤੀ ਦੀ ਲਹਿਰ ਪੈਦਾ ਹੋਵੇਗੀ, ਭਗਤੀ ਦੀ ਤਰੰਗ ਪੈਦਾ ਹੋਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਗੁਰਸਿੱਖਾਂ ਦਾ ਮੇਲਾ ਹੁੰਦਾ ਨਾ, ਸੰਗਤ ਆਉਂਦੀ ਹੈ ਘਰ ਚ, ਗੁਰਸਿੱਖ ਆਉਂਦੇ ਆ, ਜਦੋਂ ਉਹਨਾਂ ਦੀ ਸੇਵਾ ਕਰੀਏ, ਉਹਨਾਂ ਨੂੰ ਭੋਜਨ ਛਕਾਈਏ, ਵਸਤਰ ਭੇਟ ਕਰੀਏ ਜਥਾ ਸ਼ਕਤ, ਤਾਂ ਉਸ ਵੇਲੇ ਭਗਤੀ ਦਾ ਪ੍ਰਾਰੰਭ ਹੁੰਦਾ, ਅੰਦਰੋਂ ਭਗਤੀ ਭਾਵਨਾ ਜਾਗਦੀ ਹੈ, ਗੁਰਸਿੱਖਾਂ ਦੀ ਸੇਵਾ ਟਹਿਲ ਕਰਦੇ ਆ। ਇਹ ਬੜਾ ਵਧੀਆ ਪ੍ਰਕਾਰ ਹੈ ਹਿਰਦੇ ਚ ਭਗਤੀ ਭਾਵਨਾ ਨੂੰ ਪੈਦਾ ਕਰਨ, ਜਿਹੜਾ ਹੁਣ ਘਟ ਰਿਹਾ। ਡਾਕਟਰ ਭਾਈ ਵੀਰ ਸਿੰਘ ਜੀ ਨੇ ਤਕਰੀਬਨ 100 ਸਾਲ ਪਹਿਲਾਂ ਟਿੱਪਣੀਆਂ ਕੀਤੀਆਂ, ਥੱਲੇ ਪਰਿਆਏ ਲਾਏ ਇਸ ਗ੍ਰੰਥ ਦੇ, ਉਹਨਾਂ ਨੇ ਟਿੱਪਣੀ ਕੀਤੀ ਹੋਈ ਹੈ ਥੱਲੇ 100 ਸਾਲ ਪਹਿਲਾਂ, ਕਹਿੰਦੇ ਹੁਣ ਇਹ ਮਰਿਆਦਾ ਘਟ ਰਹੀ ਹੈ, ਘਰ ਵਿੱਚ ਬੁਲਾ ਕੇ ਗੁਰਸਿੱਖਾਂ ਦੀ ਸੇਵਾ ਕਰਨੀ, ਟਹਿਲ ਕਰਨੀ, ਉਹਨਾਂ ਨੂੰ ਭੋਜਨ ਛਕਾਉਣਾ, ਵਸਤਰ ਭੇਟ ਕਰਨੇ। ਉਹਨਾਂ ਨੇ ਨਾਲੇ ਵੀ ਲਿਖਿਆ ਵੀ ਸਾਡੇ ਤੇ ਪੱਛਮੀ ਸਭਿਅਤਾ ਭਾਰੂ ਹੋ ਰਹੀ, 100 ਸਾਲ ਪਹਿਲਾਂ ਲਿਖਿਆ ਤੇ ਹੁਣ ਕਿੰਨਾ ਅਸਰ ਹੋਇਆ ਹੋਵੇਗਾ। ਇਹਦੇ ਨਾਲ ਭਗਤੀ ਭਾਵਨਾ ਪੈਦਾ ਹੁੰਦੀ ਹੈ। ਹਾਂਜੀ,
ਭਗਤ ਉਪਾਵੇ ਕਸ਼ਟ ਮਿਟਾਈ।
ਜਦੋਂ ਭਗਤੀ ਦੀ ਤਰੰਗ ਉਪਜਦੀ ਹੈ ਹਿਰਦੇ ਚ, ਭਗਤੀ ਭਾਵ ਪੈਦਾ ਹੁੰਦਾ, ਤਾਂ ਜਿਹੜੇ ਸਾਡੇ ਕਸ਼ਟ ਨੇ ਉਹ ਦੂਰ ਹੁੰਦੇ ਨੇ, ਨਿਰਵਿਰਤ ਹੁੰਦੇ ਹਨ।
ਇਮ ਸਤਿਗੁਰ ਉਚਰਿਓ ਉਪਦੇਸ਼।
ਇਹ ਪਾਵਨ ਪਵਿੱਤਰ ਉਪਦੇਸ਼ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਦੋਨਾਂ ਗੁਰਸਿੱਖਾਂ ਨੂੰ ਬਖਸ਼ਿਆ ਹੈ।
ਪੈੜੀ ਦੁਰਗੇ ਸੁਨਿਓ ਆਸ਼ੀਸ਼।
ਭਾਈ ਪੈੜਾ ਜੀ ਨੇ ਔਰ ਭਾਈ ਦੁਰਗਾ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਸੁਣਿਆ ਹੈ।
ਬੰਧਨ ਕੀਨ ਸਦਨ ਕੋ ਗਏ।
ਦੋਨਾਂ ਨੇ ਗੁਰੂ ਚਰਨਾਂ ਤੇ ਪ੍ਰਣਾਮ ਕੀਤੀ, ਨਮਸਕਾਰ ਕਰਕੇ ਵਿਦਾ ਹੋ ਕੇ ਆਪਣੇ ਘਰ ਨੂੰ ਚਲੇ ਗਏ।
ਗੁਰ ਕੋ ਕਯੋ ਕਮਾਵਤ ਪਏ।
ਜਿਵੇਂ ਸਤਿਗੁਰੂ ਜੀ ਨੇ ਕਿਹਾ ਸੀ ਓਦਾਂ ਕਮਾਈ ਕਰਨ ਲੱਗੇ। ਖਾਲਸਾ ਜੀ, ਉਦੋਂ ਸਿੱਖ ਕਦੇ ਵੀ ਘਾਟਾ ਨਹੀਂ ਖਾਂਦਾ ਜਦੋਂ ਗੁਰਸਿੱਖ ਗੁਰੂ ਦਾ ਕਿਹਾ ਕਮਾਉਣ ਲੱਗ ਪਵੇ। ਅਸੀਂ ਕਿਹਾ ਸੁਣਦੇ ਜ਼ਰੂਰ ਹਾਂ ਪਰ ਕਮਾਉਂਦੇ ਨਹੀਂ ਹਾਂ। ਮੈਂ ਆਪਣੇ ਸਮੇਤ ਆਪਾਂ ਸਾਰੇ ਇਸ ਤੱਕੜੀ ਵਿੱਚ ਪਾ ਕੇ ਆਪਣੇ ਆਪ ਨੂੰ ਤੋਲ ਕੇ ਵਿਚਾਰ ਕਰਕੇ ਵੇਖੀਏ, ਜਦੋਂ ਗੁਰਸਿੱਖ ਗੁਰੂ ਦਾ ਕਿਹਾ ਕਮਾਉਣ ਲੱਗ ਪਵੇ ਫਿਰ ਤਾਂ ਕੋਈ ਕਮੀ ਰਹਿੰਦੀ ਨਹੀਂ। ਘਾਟਾ ਉਦੋਂ ਹੈ, ਕਮੀ ਉਦੋਂ ਹੈ ਜਦੋਂ ਗੁਰੂ ਦਾ ਕਿਹਾ ਕਮਾਉਂਦੇ ਨਹੀਂ। ਹਾਂ, ਕੱਲਾ ਸੁਣਨ ਤੱਕ ਹੀ ਸੀਮਤ ਰਹਿ ਗਏ। ਇਹ ਦੋਵੇਂ ਗੁਰਸਿੱਖ ਗਏ, ਗੁਰਦੇਵ ਦਾ ਕਿਹਾ ਹੋਇਆ ਸੁਣਿਆ, ਫਿਰ ਉਹਦੀ ਜਾ ਕੇ ਕਮਾਈ ਵੀ ਕੀਤੀ ਹੈ।
ਬਹੁ ਸਿੱਖੀ ਆਵੇ ਦੀ ਆਹਾਰਾ,
ਆਉਂਦੇ ਜਾਂਦੇ ਗੁਰਸਿੱਖ ਇਹਨਾਂ ਦੇ ਘਰ ਆਉਂਦੇ, ਮੇਲਾ ਹੀ ਲੱਗਾ ਰਹਿੰਦਾ ਸਿੱਖਾਂ ਦਾ, ਬਹੁਤ ਸੰਗਤ, ਬਹੁਤ ਸਾਰੇ ਸਿੱਖ ਉਹ ਘਰ ਵਿੱਚ ਆਉਂਦੇ ਨੇ। ਇਹ ਉਹਨਾਂ ਨੂੰ ਭੋਜਨ ਛਕਾਉਂਦੇ ਹਨ।
ਸਾਦਰ ਕਈ ਪਾਉ ਵੱਡ ਤਾਰਾ,
ਔਰ ਬੜਾ ਸਤਿਕਾਰ ਕਰਦੇ ਜਦੋਂ ਸਿੱਖ ਆਉਂਦੇ, ਉਹਨਾਂ ਦਾ ਅਦਬ ਕਰਦੇ, ਆਓ ਮਹਾਰਾਜ ਬੈਠੋ ਭੋਜਨ ਛਕੋ। ਆਉਂਦੇ ਜਾਂਦੇ ਗੁਰਸਿੱਖਾਂ ਨੂੰ ਪਤਾ ਲੱਗ ਗਿਆ ਵੀ ਭਾਈ ਦੁਰਗੇ ਤੇ ਪੈੜੇ ਦੇ ਘਰ ਲੰਗਰ ਮਿਲ ਜਾਏਗਾ। ਉਹ ਹੁਣ ਆਸ ਕਰਕੇ ਆਉਣ ਲੱਗ ਪਏ, ਜਦੋਂ ਉੱਥੋਂ ਲੰਘਦੇ ਜਾਂਦੇ ਕਿਤੇ ਸੱਜੇ ਖੱਬੇ ਜਾਂ ਗੁਰੂ ਘਰ ਨੂੰ ਜਾਂਦੇ ਤੋ ਭਾਈ ਦੁਰਗਾ ਜੀ, ਭਾਈ ਪੈੜਾ ਜੀ ਦੇ ਘਰ ਆ ਜਾਂਦੇ ਲੰਗਰ ਛਕਣ ਵਾਸਤੇ। ਤੋ ਭਾਈ ਸਾਹਿਬ ਵੀ ਅੱਗੋਂ ਬੜੇ ਅਦਬ ਨਾਲ, ਬੜਾ ਸਤਿਕਾਰ ਕਰਕੇ, ਪ੍ਰੇਮ ਨਾਲ ਉਹਨਾਂ ਨੂੰ ਬਿਠਾਉਂਦੇ ਤੇ ਭੋਜਨ ਛਕਾਉਂਦੇ ਹਨ।
ਕੀਤਕ ਦਿਓਸ ਬੀਤੀ ਇਮ ਕਰਤੀ,
ਇਸੇ ਤਰ੍ਹਾਂ ਕਰਦਿਆਂ ਜਦੋਂ ਕੁਝ ਦਿਨ ਬੀਤ ਗਏ,
ਪਰਬ ਦਿਵਸ ਗੁਰ ਜਾਈ ਨਿਹਰਤੀ,
ਜਦੋਂ ਕੋਈ ਪਰਬ ਦਾ ਦਿਨ ਹੁੰਦਾ, ਕੋਈ ਸੰਗਰਾਂਦ ਦਾ ਦਿਨ ਹੁੰਦਾ, ਪੁੰਨਿਆ ਦਾ ਜਾਂ ਮੱਸਿਆ ਦਾ, ਖਾਲਸਾ ਜੀ ਉਹਨਾਂ ਵੇਲਿਆਂ ਚ ਇਹੀ ਪਰਬ ਦੇ ਦਿਨ ਛੁੱਟੀਆਂ ਦੇ ਦਿਨ ਹੁੰਦੇ। ਅੱਜ ਕੱਲ ਜਿਵੇਂ ਐਤਵਾਰ ਦੀ ਛੁੱਟੀ ਹੁੰਦੀ ਹੈ, ਮਹੀਨੇ ਚ 4 ਜਾਂ 5 ਐਤਵਾਰ ਆ ਜਾਂਦੇ ਹੈ, ਪੁਰਾਣੇ ਸਮਿਆਂ ਚ 5 ਛੁੱਟੀਆਂ ਇਹ ਹੁੰਦੀਆਂ ਸੀ, ਪੰਚਮੀ ਦੀ, ਦਸਵੀਂ ਦੀ, ਪੁੰਨਿਆ ਦੀ, ਮੱਸਿਆ ਦੀ ਤੇ ਸੰਗਰਾਂਦ ਦੀ। ਇਹ ਮਹੀਨੇ ਦੀਆਂ 5 ਛੁੱਟੀਆਂ ਹੁੰਦੀਆਂ ਸੀ ਉਹਨਾਂ ਵੇਲਿਆਂ ਤੋਂ। ਛੁੱਟੀ ਦਾ ਦਿਨ ਜਾਣ ਕਰਕੇ ਗੁਰਸਿੱਖ ਗੁਰੂ ਘਰ ਵਿੱਚ ਹਾਜ਼ਰ ਹੋ ਜਾਂਦੇ, ਇਹ ਪਰਬ ਮਨਾ ਲੈਂਦੇ। ਉਦੋਂ ਪੁਰਬ ਆਪਣੇ ਆਪ ਹੀ ਮਨਾਇਆ ਜਾਂਦਾ ਜਦੋਂ ਗੁਰੂ ਕੀ ਸ਼ਰਨ ਵਿੱਚ ਆ ਕੇ ਗੁਰਦੇਵ ਦੇ ਚਰਨਾਂ 'ਚ ਜੋੜ ਮੇਲਾ ਹੋ ਜਾਏ। ਤੋ ਇਸ ਤਰ੍ਹਾਂ ਕਦੇ ਕਦੇ ਜਦੋਂ ਵੀ ਪੁਰਬ ਦਾ ਦਿਨ ਹੁੰਦਾ, ਕਦੇ ਸੰਕਰਾਂਦ ਤੇ, ਕਦੇ ਪੁੰਨਿਆ ਤੇ, ਕਦੇ ਮੱਸਿਆ ਤੇ, ਜਦੋਂ ਸਬੱਬ ਬਣੇ, ਭਾਈ ਪੈੜਾ ਜੀ ਔਰ ਭਾਈ ਦੁਰਗਾ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪੰਜਵੇਂ ਪਾਤਸ਼ਾਹ ਦੀ ਸ਼ਰਨ ਆਉਂਦੇ ਹਨ।
ਖਰਚ ਬਡੋ ਕਰ ਆਮਦ ਥੋਰੀ,
ਹੁਣ ਜਦੋਂ ਘਰ ਵਿੱਚ ਲੰਗਰ ਹਰ ਵੇਲੇ ਪੱਕਦਾ, ਸੰਗਤ ਆਉਂਦੀ ਹੈ, ਖਰਚ ਜ਼ਿਆਦਾ, ਆਮਦਨ ਥੋੜੀ ਹੈ ਤਾਂ ਕਿਰਤੀ ਬਿਰਤੀ ਸਿੱਖ ਸੀ, ਜਦੋਂ ਰੋਜ਼ 150 ਬੰਦੇ ਦਾ ਲੰਗਰ ਘਰ ਪੱਕੇਗਾ, ਖਰਚਾ ਤਾਂ ਹੈ ਹੀ ਹੈ। ਹੁਣ ਖਰਚ ਬਹੁਤਾ ਹੈ ਘਰ 'ਚ ਤੇ ਆਮਦਨ ਥੋੜੀ ਹੈ।
ਯਾ ਤੇ ਕੱਢਿਓ ਕਰਜ਼ ਤਨ ਓਰੀ,
ਇਥੋਂ ਤੱਕ ਨੋਬਤ ਬਣ ਗਈ ਕਿ ਹੁਣ ਆਏ ਹੋਏ ਗੁਰਸਿੱਖਾਂ ਨੂੰ ਇਹ ਤਾਂ ਨਹੀਂ ਨਾ ਕਹਿ ਸਕਦੇ ਵੀ ਮੇਰੇ ਕੋਲ ਖਰਚਾ ਕੋਈ ਨਹੀਂ, ਭੋਜਨ ਵਾਸਤੇ ਅੰਨ ਨਹੀਂ ਮੈਂ ਲਿਆ ਸਕਦਾ, ਕਰਜ਼ਾ ਚੁੱਕਣਾ ਪੈ ਗਿਆ। ਕਰਜ਼ਾ ਲਿਆ ਕੇ ਉਹ ਕਰਜ਼ੇ ਦੇ ਨਾਲ ਵੀ ਫਿਰ ਅੰਨ ਧਨ ਖਰੀਦ ਕੇ ਭੋਜਨ ਤਿਆਰ ਕਰਕੇ ਛਕਾਉਂਦੇ ਹਨ।
ਇੱਕ ਦਿਨ ਬਹੁ ਸੰਗਤ ਚੱਲ ਆਈ,
ਇਸੇ ਤਰ੍ਹਾਂ ਸਮਾਂ ਬੀਤ ਰਿਹਾ, ਇੱਕ ਦਿਨ ਬਹੁਤ ਸਾਰੀ ਸੰਗਤ ਇਕੱਠੀ ਹੋ ਕੇ ਆ ਗਈ।
ਨੈ ਕੁਛ ਕਰ ਮੈਂ ਦੀ ਜੁਖ ਆਈ,
ਉਹ ਸੰਗਤ ਜਾ ਰਹੀ ਸੀ ਦਰਬਾਰ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ, ਸੰਗਤ 100-150-200 ਬੰਦਾ ਇਕੱਠਾ ਆ ਗਿਆ ਘਰ 'ਚ। ਹੁਣ ਘਰ ਵਿੱਚ ਕੋਈ ਵਸਤੂ ਨਹੀਂ ਸੀ ਕਿ ਉਹਨਾਂ ਸੰਗਤ ਨੂੰ ਭੋਜਨ ਛਕਾ ਸਕਣ।
ਦਿਓ ਨਾ ਕਰਜ਼ ਬਨਕ ਨੇ ਜਬੈ,
ਬਾਣੀਏ ਕੋਲ ਗਏ, ਬਾਣੀਏ ਨੂੰ ਆਖਿਆ ਵੀ ਮੈਨੂੰ ਕਰਜ਼ਾ ਦੇ ਦਿਓ। ਕਿ ਪਹਿਲਾ ਤਾਰ ਜਿਹੜਾ ਦਿੱਤਾ ਤੂੰ ਉਹ ਤਾਂ ਦਿੱਤਾ ਨੀ, ਹੋਰ ਅੱਗੋਂ ਤੈਨੂੰ ਕਿਵੇਂ ਦੇ ਦਿਆਂ। ਤੋ ਬਾਣੀਏ ਨੇ, ਸ਼ਾਹੂਕਾਰ ਨੇ ਪੈਸੇ ਨਹੀਂ ਦਿੱਤੇ।
ਕੁਛ ਵਿਭੂਖਨ ਤ੍ਰਿਆ ਕੀ ਤਬੀ,
ਘਰ ਵਾਲੀ ਦੇ ਕੁਝ ਗਹਿਣੇ ਪਏ ਸੀ ਘਰ 'ਚ। ਵੇਖੋ ਤਿਆਗ ਦੀ ਖੇਡ, ਘਰ ਵਾਲੀ ਦੇ ਜਿਹੜੇ ਆਭੂਸ਼ਣ ਸਨ, ਗਹਿਣੇ ਸਨ, ਉਹ ਲਏ ਜਾ ਕੇ ਬਾਣੀਏ ਨੂੰ ਦਿੱਤੇ।
ਵੇਚ ਤਾਏ ਕੋ ਅਸਨ ਬਨਾਵਾ,
ਵੇਚ ਕੇ ਜਿਹੜੇ ਉਹਦੇ ਪੈਸੇ ਮਿਲੇ ਉਹਦਾ ਅੰਨ ਖਰੀਦਿਆ, ਘਰ 'ਚ ਲੰਗਰ ਪ੍ਰਸ਼ਾਦਾ ਤਿਆਰ ਕੀਤਾ।
ਸਭ ਸੰਗਤ ਕੋ ਘਰ ਅਚਵਾਵਾ,
ਸਾਰੀ ਸੰਗਤ ਨੂੰ ਪ੍ਰਸ਼ਾਦਾ ਘਰ ਵਿੱਚ ਹੀ ਬਿਠਾ ਕੇ ਛਕਾਇਆ।
ਅਗਲੇ ਦਿਵਸ ਹੀਤ ਨੈ ਰਹਿਓ,
ਹੁਣ ਅਗਲੇ ਦਿਨ ਵਾਸਤੇ ਪ੍ਰਸ਼ਾਦਾ, ਸਵੇ ਇੱਕ ਦਿਨ ਵਾਸਤੇ ਲੰਗਰ ਤਿਆਰ ਹੋਇਆ ਜਿੰਨੇ ਕ ਗਹਿਣੇ ਸੀ, ਅਗਲੇ ਦਿਨ ਵਾਸਤੇ ਫਿਰ ਪ੍ਰਸ਼ਾਦੇ ਦੀ ਸਮੱਸਿਆ, ਭੋਜਨ ਦੀ ਸਮੱਸਿਆ ਬਣ ਗਈ।
ਨੈ ਉਰ ਡੋਲੇ ਧੀਰਜ ਲਇਓ,
ਪਰ ਧੰਨ ਨੇ ਗੁਰੂ ਕੇ ਸਿੱਖ ਮਨ ਨੀ ਡੋਲਿਆ। ਉਹਨਾਂ ਆਖਿਆ ਵੀ ਗੁਰੂ ਦਾ ਹੁਕਮ ਮੰਨ ਰਹੇ ਆ ਤੇ ਜਿਹਦਾ ਹੁਕਮ ਕਮਾ ਰਹੇ ਉਹ ਆਪੇ ਖੇਡ ਵਰਤਾਣਗੇ ਕੋਈ ਨਾ ਕੋਈ, ਵੀ ਇਹ ਕਾਰਜ ਮੇਰਾ ਥੋੜੀ ਹੈ, ਸਤਿਗੁਰਾਂ ਦਾ ਹੁਕਮ ਮੰਨ ਕੇ ਭੋਜਨ ਛਕਾ ਰਹੇ ਆ, ਜਿਨ੍ਹਾਂ ਦਾ ਹੈ ਉਹ ਆਪੇ ਕਰਨਗੇ, ਡੋਲਿਆ ਨੀ ਸਿੱਖ। ਭਾਈ ਪੈੜਾ ਜੀ ਹੁਣੇ ਡੋਲੇ ਨਹੀਂ ਮਨ ਚ, अडोल रहे मन च धीरज रखिया
वहर भूमिका जबई गयो
बार किते गए शरीर दी किरिया सोधन वास्ते
परसों थान खनियो लख लियो
ते कहंदे बैठिया बैठिया ना जिवें बंदा ध्यान जे च बैठा ते जमीन एदां खोतरन लग पे जदों जमीन खोतरन लगे
इक बासन दी नारन भरियो
जदों थोड़ी जी जमीन पुट्टी ते की वेख्या भी थले एक घड़ा सोने दियां शर्फियां दा भरिया होया वेलिया क्योंकि भरोसा गुरु ते सी ना मन च डोले नहीं उन्हें आख्या जे संगत आई है घर च ते उन्हां दे प्रशादे दा भोजन दा प्रबंध भी गुरु ने करना मेरी जिम्मेवारी थोड़ी है मैं तां विच ओदां जिवें कोई काठ दी पुतली हुंदी है जिवें उन्हां नचाउणा नची जाणा इन्ना धीरज पहले दिन जो घर च सी वेच के उहदा भोजन तैयार कर लिया अगले दिन वास्ते नहीं सी जदों जमीन खोतरी ते कहंदे थल्यों दिनार अशरफियां सोने ओह निकलियां इक वड्डा भांडा भरिया होया निकलिया
तैं निकास कर लियावन करियो
ओह जदों थल्यों कढ़िया पूरा बर्तन जेड़ा सी ओह भरिया होया सी
करज उतार बिभूखन सारी
कहंदे जाके पहला ओह अशरफियां दे के ते अन्न खरीदिया खुला अज संगत वास्ते भांत भांत दे पकवान बनाए लंगर तैयार कीता खुले लंगर ला खालसा जी एक गल याद रखनी चाहिए जो लंगर चलते है ना किते जिथे गुरु का लंगर चलेगा उथे कमी नहीं आउंदी उथे रस्ता बस्ता महाराज जी आप ही भेजी जांदे मैं नहीं कदे सुनिया किते भी लंगर चलदा होवे ते उथे लंगर थुड़ गया होवे भी रस्त बस्त ना आई होवे कोई रड़े ते भी लंगर ला के बह जे उथे रस्त बस्त आप ही आई जांदी महाराज जी आप ही कला बरताई जांदे कहंदे लंगर ला दिते फिर जड़ी घरवाली दे गहने सी ओ भी लै लए जेड़ा कोई करजा सी ओ भी तार दिता
करवाई शुभ करत आहारी
कहंदे शुभ लंगर ला दिते उसे तरह लंगर दे प्रवाह चला दिते
देओ दरब प्रभ ने इम जाना
मन ते जानिया भी ए धन गुरु साहब ने बख्शिया सतगुरु जी ने दया करके दिता उन्हां दा धन है उन्हां दे लंगरां ते ही लाना
वस्त्र आहार दीन गन दाना
जेड़ा कोई आउंदा उहनूं वस्त्रां दा भी दान कर दे हुण तां कपड़ियां दे थान मंगा के रख ले घर कोई कपड़े तो बिना आउंदा उहनूं कपड़ा दे दिंदे कोई लंगर वाला लंगर छकण दी कांखा रख के आउंदा लंगर चलदे ने एदा भाई साहब होना ने लंगर चला दिते
गुरबाणी पट भगत करंती
नाले गुरबाणी पढ़दे ने अमृत वेले उठदे भगती भावना नाल भगती करदे हन
श्री अर्जन को आई दिखंते
और फिर धन गुरु अर्जन देव साहब जी दे दर्शना नू चल के आउंदे महाराज जी नू आके सारी वार्ता भी दसी पातशाह आ कला तुसी बरताई है महाराज जी ने प्रसन्नता कीती खुशी कीती
सुन सतगुर ने धन बिरतांत
जदों सतगुरु जी ने धन दा सारा बिरतांत सुनिया
बचन करियो जो बंडत खात
महाराज जी ने बचन कीता कहन लगे भाई पैड़ा जी भाई दुर्गा जी जेड़ा वंड के छकदा ना जेड़ा वंड के छकदा है
वाहे गुरु तिस थोड़न न दीत
जेड़ा वंड के छकदा वाहे गुरु ओदे घर च तोटा नहीं रहन देंदा जेड़ा वंड के छकदा ना ओनू परमेशर तोटा नहीं रहन देंदा ओदे घर घाटा नहीं पैन देंदा वंड के छकन खान वालियां दे घर च बरकत रहिंदी है पातशाह ने बचन कहे पंजवें गुरदेव ने कि वंड के छकन वालियां दे घर च बरकत रहिंदी है उहनां दे घर च कदे तोटा नहीं आउंदा
सर्ब पदार्थ होत निकेत
उहनां दे घर दे विच सारे पदार्थ हाजिर हो जांदे ने सारियां वस्तुआं हाजिर हो जांदियां हन
सत नाम सिमरत गत पाई
सच्चे नाम दा सिमरन करदिआं करदिआं दोने गुर सिख परम पदवी नूं जीवन मुक्त अवस्था नूं प्राप्त हो गए
अंत समय गुर भई साई
और अंत समय सतगुरु सच्चे पातशाह इन्हां सिखां दे सहाई होए जिन्हां अपने जीवन नूं सवारिया होवे ना खालसा जी नाम जप के भजन करके अंत वेले सतगुरु जी उन्हां दी गवाही भरदे है गवाही की भरदे है ए मेरे ने ਬਸ ਇਤਨਾ ਹੀ ਹੈ ਵੀ ਇਹ ਮੇਰੇ ਨੇ, ਤੇ ਜਿਹੜੇ ਗੁਰੂ ਦੇ ਹੋ ਜਾਂਦੇ ਫਿਰ ਉਹਨਾਂ ਨੂੰ ਜੰਮਾਂ ਦੇ ਧੱਕੇ ਨਹੀਂ ਖਾਣੇ ਪੈਂਦੇ, ਉਹਨਾਂ ਨੂੰ ਧਰਮ ਰਾਜੇ ਦੀ ਕਚਹਿਰੀ ਚ ਜਾ ਕੇ ਲੇਖਾ ਨਹੀਂ ਦੇਣਾ ਪੈਂਦਾ, ਉਹ ਫਿਰ ਮੁਕਤ ਹੋ ਜਾਂਦੇ ਹਨ।
ਦੋਹਰਾ ਚਿੰਗਰਣ ਹੋਤੇ ਸੁਜਾਤ ਕੇ ਬਾਲਾ ਕ੍ਰਿਸ਼ਨਾ ਨਾਮ।
ਦੋ ਗੁਰਸਿੱਖ ਹੋਰ ਆਏ ਨੇ ਗੁਰੂ ਚਰਨਾਂ ਚ, ਇਹਨਾਂ ਦਾ ਗੋਤਰ ਸੀ ਚਿੰਗਣ, ਚਿਰੰਗਣ ਗੋਤ ਸੀ, ਨਾਮ ਹੈ ਇੱਕ ਦਾ ਭਾਈ ਬਾਲਾ ਤੇ ਦੂਜੇ ਦਾ ਨਾਮ ਹੈ ਭਾਈ ਕ੍ਰਿਸ਼ਨਾ।
ਸੰਸਕ੍ਰਿਤ ਵਿਦਿਆ ਵਿਖੇ ਪੰਡਿਤ ਬੜ ਅਭਿਰਾਮ।
ਇਹ ਸੰਸਕ੍ਰਿਤ ਦੀ ਵਿਦਿਆ ਵਿੱਚ ਮਹਾਨ ਮਾਰਤੰਡ ਪੰਡਿਤ ਸੀ, ਵਿਦਵਾਨ ਬੜੇ ਸੀ, ਕਥਾ ਕਰਦੇ ਸੀ, ਕਥਾਕਾਰ ਸੀ, ਵਿਆਖਿਆਕਾਰ ਸੀ, ਸ਼ਾਸਤਰਾਂ ਦੀ ਕਥਾ ਕਰਦੇ ਸੀ। ਸੰਸਕ੍ਰਿਤ ਦੇ ਮਹਾਨ ਵਿਦਵਾਨ ਪੰਡਿਤ ਸਨ।
ਚੌਪਈ ਸੋ ਜਬ ਕਥਾ ਕਰਤ ਨਰ ਮਾਈ।
ਭਾਈ ਬਾਲਾ ਜੀ ਔਰ ਭਾਈ ਕ੍ਰਿਸ਼ਨਾ ਜੀ ਜਦੋਂ ਕਥਾ ਕਰਦੇ ਸੰਗਤ ਵਿੱਚ, ਦੀਵਾਨ ਲੱਗਦਾ ਵੱਡੀਆਂ ਵੱਡੀਆਂ ਮਜਲਸਾਂ ਵਿੱਚ, ਦੀਵਾਨਾਂ ਵਿੱਚ ਜਦੋਂ ਇਹ ਕਥਾ ਕਰਦੇ ਹਨ।
ਸੁਨੇ ਬ੍ਰਿੰਦ ਉਰ ਹਰਖ ਉਪਾਈ।
ਬਹੁਤ ਸਾਰੇ ਸਰੋਤੇ ਇਹਨਾਂ ਦੀ ਕਥਾ ਸੁਣਦੇ ਨੇ ਔਰ ਸੁਣ ਕੇ ਬਹੁਤ ਪ੍ਰਸੰਨ ਹੁੰਦੇ, ਬਹੁਤ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਕਿ ਬੜੀ ਸੋਹਣੀ ਕਥਾ ਕਰਦੇ ਹਨ।
ਆਚੀ ਰੀਤ ਸੁਨਾਵਨ ਕਰਈ।
ਬੜੇ ਸੋਹਣੇ ਢੰਗ ਨਾਲ ਇਹ ਕਥਾ ਸੁਣਾਉਂਦੇ, ਕੱਲਾ ਕੱਲਾ ਪ੍ਰਮਾਣ ਦੇ ਕੇ, ਉਦਾਹਰਣਾਂ ਦੇ ਕੇ, ਉਕਤੀਆਂ ਜੁਗਤੀਆਂ ਸਹਿਤ ਕੱਲੀ ਕੱਲੀ ਗੱਲ ਉਹ ਸਰੋਤਿਆਂ ਦੇ ਖਾਨੇ ਚ ਬਿਠਾਉਂਦੇ, ਇੰਨੇ ਸੋਹਣੇ ਢੰਗ ਨਾਲ ਕਥਾ ਕਰਦੇ ਵੀ ਕੱਲੀ ਕੱਲੀ ਗੱਲ ਸਮਝਾਉਂਦੇ ਹਨ।
ਰੀਜੇ ਸਗਰੇ ਸੁਜਸ ਉਚਰਈ।
ਔਰ ਜਿੰਨੀ ਸੰਗਤ ਹੈ ਇਹਨਾਂ ਕੋਲੋਂ ਕਥਾ ਸੁਣਦੀ ਹੈ ਉਹ ਸੁਣ ਕੇ ਬੜੇ ਖੁਸ਼ ਹੁੰਦੇ, ਬੜੇ ਪ੍ਰਸੰਨ ਹੁੰਦੇ ਤੇ ਬੜੀ ਮਹਿਮਾ ਕਰਦੇ ਦੋਨਾਂ ਦੀ ਕਿ ਬੜੇ ਵਿਦਵਾਨ ਕਥਾਕਾਰ ਨੇ, ਬੜੀ ਸੁੰਦਰ ਕਥਾ ਕਰਦੇ, ਬੜੀ ਸੋਹਣੀ ਕਥਾ ਕਰਦੇ ਨੇ, ਜੁਗਤੀਆਂ ਸਹਿਤ, ਉਕਤੀਆਂ ਸਹਿਤ, ਕਈ ਸ਼ਾਸਤਰਾਂ ਦੇ ਪ੍ਰਮਾਣ ਦੇ ਕੇ, ਉਦਾਹਰਣਾਂ ਦੇ ਕੇ, ਅਲੰਕਾਰ ਬੰਨ ਕੇ ਕਥਾ ਸੁਣਾਉਂਦੇ ਹੈ, ਬੜੀ ਸੋਭਾ ਕਰਦੇ ਹਨ ਇਹਨਾਂ ਦੀ।
ਤਿੰਨੋ ਪਿਖੇ ਸਿੱਖ ਜਾਤ ਕਨੇਰੇ।
ਇਹਨਾਂ ਨੇ ਵੇਖਿਆ ਭਾਈ ਬਾਲੇ ਤੇ ਭਾਈ ਕਿਸ਼ਨੇ ਨੇ ਵੀ ਬਹੁਤ ਸਾਰੀ ਸੰਗਤ, ਬਹੁਤ ਸਾਰੇ ਸਿੱਖ ਉਹ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ, ਕਿਉਂਕਿ ਇਹ ਪਹਿਲਾਂ ਸਿੱਖ ਨਹੀਂ ਸਨ ਬਣੇ, ਕਥਾ ਜ਼ਰੂਰ ਕਰਦੇ ਸੀ, ਪੰਡਿਤ ਸੀ ਨਾ, ਤੋ ਵਿਦਵਾਨ ਪੰਡਿਤ ਸੀ, ਇਸ ਕਰਕੇ ਕਥਾ ਕਰਦੇ ਸੀ ਪਰ ਗੁਰੂ ਘਰ ਨਹੀਂ ਸੀ ਆਏ। ਜਦੋਂ ਇਹਨਾਂ ਨੇ ਵੇਖਿਆ ਵੀ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਂਦੇ ਹਨ।
ਬਾਂਛਿਤ ਪਾਏ ਗੁਰੂ ਮੁਕਹੀਰੇ।
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਇਹਨਾਂ ਨੂੰ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਜਾ ਕੇ ਦਰਸ਼ਨ ਕਰਦੇ ਨੇ ਤੇ ਇਹਨਾਂ ਨੂੰ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਸੁਣੇ ਉਪਦੇਸ਼ ਤਿਆਗ ਲਭ ਰੋਸ।
ਇਹਨਾਂ ਨੇ ਮਹਾਰਾਜ ਜੀ ਦਾ ਉਪਦੇਸ਼ ਸੁਣਨ ਦੀ ਕਾਂਖਾ ਰੱਖੀ ਵੀ ਬਹੁਤ ਸਾਰੇ ਸਿੱਖ ਨੇ ਜਿਹੜੇ ਗੁਰੂ ਸਾਹਿਬ ਦੇ ਕੋਲੋਂ ਉਪਦੇਸ਼ ਸੁਣਦੇ ਨੇ ਔਰ ਆਪਣੇ ਹਿਰਦੇ ਚੋਂ ਲਾਲਚ, ਲੋਭ, ਵਿਕਾਰ, ਗੁਰਦੇਵ ਦਾ ਉਪਦੇਸ਼ ਸੁਣ ਕੇ ਹੀ ਆਪਣੇ ਹਿਰਦੇ ਚੋਂ ਇਹਨਾਂ ਵਿਕਾਰਾਂ ਨੂੰ ਤਿਆਗਦੇ ਹਨ।
ਤਰੇ ਰਿਦੀ ਮੈਂ ਸਤ ਸੰਤੋਸ਼।
ਔਰ ਗੁਰੂ ਕਾ ਉਪਦੇਸ਼ ਸੁਣ ਕੇ ਸਿੱਖ ਆਪਣੇ ਹਿਰਦੇ ਚ ਸਤ, ਸੰਤੋਖ, ਇਹ ਜਿਹੜੀ ਸ਼ੁਭ ਬਿਰਤੀ ਆ ਧਾਰਨ ਕਰਦੇ ਨੇ, ਸ਼ੁਭ ਗੁਣਾਂ ਨੂੰ ਧਾਰਨ ਕਰਦੇ ਨੇ।
ਇਤਿਆਦਿਕ ਗੁਣ ਹਿਰਦੈ ਵਿਚਾਰੇ।
ਏਦਾਂ ਦੇ ਬਹੁਤ ਸਾਰੇ ਗੁਣਾਂ ਨੂੰ ਇਹ ਆਪਣੇ ਹਿਰਦੇ ਚ ਵਿਚਾਰਦੇ ਹਨ।
ਗੁਰ ਦਰਸ਼ਨ ਕੇ ਹਿਤ ਸਿਧਾਰੇ।
ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਇਹ ਦੋਵੇਂ ਹੀ ਭਾਈ ਬਾਲਾ ਜੀ ਔਰ ਭਾਈ ਕ੍ਰਿਸ਼ਨਾ ਜੀ ਗੁਰੂ ਸਾਹਿਬ ਦੀ ਮਹਿਮਾ ਸੁਣ ਕੇ ਵੀ ਉਹਨਾਂ ਦੇ ਤਾਂ ਬਚਨ ਸੁਣ ਕੇ ਹੀ ਜੀਵਾਂ ਦੇ ਹਿਰਦੇ ਠਰ ਜਾਂਦੇ ਹੈ, ਵਿਕਾਰਾਂ ਦੀ ਤਪਸ਼ ਬੁੱਝ ਜਾਂਦੀ ਹੈ, ਉਹਨਾਂ ਦੇ ਬਚਨ ਸੁਣ ਕੇ ਹਿਰਦੇ ਚ ਸ਼ੁਭ ਗੁਣ ਆ ਜਾਂਦੇ ਨੇ। ਮਹਾਰਾਜ ਜੀ ਦੀ ਮਹਿਮਾ ਸੁਣ ਕੇ, ਉਪਮਾ ਸੁਣ ਕੇ ਇਹ ਦੋਵੇਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ ਆਏ ਹਨ।
ਸ੍ਰੀ ਅਰਜਨ ਕੇ ਢਿੱਗ ਚੱਲ ਆਏ।
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦੇ ਕੋਲ ਆਏ।
ਨਮੋ ਠਾਨ ਬੈਠੇ ਸਮੋਹਾਏ।
ਮਹਾਰਾਜ ਜੀ ਨੂੰ ਨਮਸਕਾਰ ਕਰਕੇ ਤੇ ਸਤਿਗੁਰਾਂ ਦੇ ਸਨਮੁਖ ਬੈਠ ਗਏ।
ਬੋਲੇ ਬਹੁਰ ਆਪ ਸਤਿਗੁਰ ਹੋ।
ਬੋਲੇ ਕਹਿਣ ਲੱਗੇ ਮਹਾਰਾਜ ਤੁਸੀਂ ਸਤਿਗੁਰੂ ਹੋ। ਗੁਰੂ ਤਾਂ ਬਹੁਤ ਨੇ ਸੰਸਾਰ ਚ, ਪਰ ਸਤਿਗੁਰੂ ਤੁਸੀਂ ਹੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਜਿਹੜਾ ਗੁਰ ਦੇਵੇ, ਗਿਆਨ ਦੇਣ ਵਾਲੇ ਤਾਂ ਬਹੁਤ ਨੇ, ਸਾਡੇ ਵਰਗੇ ਕਥਾਕਾਰ ਵੀ ਗਿਆਨ ਦੇਈ ਜਾਂਦੇ ਬੜੇ ਬੜੇ ਨੇ, ਪਰ ਸੱਤ ਦਾ ਗਿਆਨ ਦੇਣ ਵਾਲਾ ਗੁਰੂ ਉਹ ਮਹਾਰਾਜ ਜੀ ਤੁਸੀਂ ਹੋ। ਸਤਿਗੁਰੂ ਦਾ ਇਹ ਸਤਿਗੁਰ ਸ਼ਬਦ ਬੜਾ ਡੂੰਘਾ ਸ਼ਬਦ ਆ। ਸਤਿਗੁਰੂ ਜਦੋਂ ਮਹਾਰਾਜ ਜੀ ਲਿਖਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਜਿਹੜਾ ਮੰਗਲਾ ਚਰਨ ਆ ਇਹਦੇ ਚ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਫਿਲਾਸਫੀ ਇੱਕੋ ਇਸੇ ਮੰਗਲਾ ਚਰਨ ਚ ਕਹਿ ਦਿੱਤੀ। ਸਤਿਗੁਰ ਸ਼ਬਦ ਸਤਿਗੁਰੂ ਕਿਹਨੂੰ ਕਹਿੰਦੇ? ਜਿਹੜਾ ਸੱਤ ਦਾ ਗਿਆਨ ਦੇਵੇ। ਸੱਤ ਕੀ ਹੈ? ਸੱਤ ਪਰਮਾਤਮਾ ਹੈ, ਉਹਦਾ ਗਿਆਨ ਦੇਵੇ, ਉਹ ਸਤਿਗੁਰੂ। ਕਹਿਣ ਲੱਗੇ ਮਹਾਰਾਜ ਜੀ ਤੁਸੀਂ ਸਤਿਗੁਰੂ ਹੋ, ਸੱਤ ਦਾ ਉਪਦੇਸ਼ ਦੇਣ ਵਾਲੇ ਗੁਰਦੇਵ ਹੋ।
ਉਪਦੇਸ਼ੋ ਗੁਣ ਸਿੱਖਨ ਉਰਹੋ।
ਮਹਾਰਾਜ ਤੁਸੀਂ ਆਪਣਿਆਂ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋ, ਤੁਹਾਡੇ ਉਪਦੇਸ਼ ਨੂੰ ਸੁਣ ਕੇ ਤੁਹਾਡੇ ਸਿੱਖ ਹਿਰਦੇ ਚ ਗੁਣਾਂ ਨੂੰ ਧਾਰਦੇ ਨੇ। ਗੁਰਸਿੱਖਾਂ ਦੇ ਹਿਰਦਿਆਂ ਵਿਚ ਤੁਹਾਡੇ ਉਪਦੇਸ਼ ਨਾਲ ਗੁਣ ਵਸਦੇ ਹਨ।
ਖਸ਼ਟ ਸ਼ਾਸਤਰਨ ਮਤ ਕੋ ਜਾਣੇ।
ਮਹਾਰਾਜ ਅਸੀਂ ਆਪਣੀ ਪੀੜਾ ਤੁਹਾਡੇ ਕੋਲ ਲੈ ਕੇ ਆਏ ਪਾਤਸ਼ਾਹ, ਅਸੀਂ 6 ਸ਼ਾਸਤਰਾਂ ਦਾ ਮਤ ਜਾਣਦੇ। 6 ਸ਼ਾਸਤਰ ਨੇ, 6 ਘਰ, 6 ਗੁਰ, 6 ਉਪਦੇਸ਼। ਆਪਾਂ ਰੋਜ਼ ਪੜ੍ਹਦੇ ਨਾ ਸੋਹਿਲਾ, 6 ਸ਼ਾਸਤਰ ਨੇ। ਖੱਟ ਸ਼ਾਸਤਰ ਸਾਂਖ ਹੈ, ਵੇਦਾਂਤ ਹੈ, ਨਿਆਇ ਹੈ, ਪੂਰਬੀ ਮੀਮਾਂਸਾ ਹੈ, ਯੋਗ ਹੈ, ਵਿਸ਼ੇਖਕ ਹੈ। ਏਦਾਂ ਇਹ 6 ਸ਼ਾਸਤਰ ਨੇ। 6 ਦੇ 6 ਸ਼ਾਸਤਰਾਂ ਦੇ ਵੱਖੋ ਵੱਖਰੇ ਸਿਧਾਂਤ ਨੇ। ਯੋਗ ਦਾ ਆਪਣਾ ਸਿਧਾਂਤ ਹੈ, ਨਿਆਇ ਦਾ ਆਪਣਾ ਹੈ, ਵੇਦਾਂਤ ਦਾ ਆਪਣਾ ਹੈ, ਸਾਂਖ ਦਾ ਆਪਣਾ ਹੈ। ਤੋ ਇਹਨਾਂ ਦੇ ਮਹਾਂਪੁਰਖ ਜਿਨ੍ਹਾਂ ਨੇ ਉਚਾਰਨ ਕੀਤੇ ਹੈ 6 ਸ਼ਾਸਤਰ, ਇਹ 4 ਵੇਦਾਂ ਚੋਂ ਹੀ ਪੈਦਾ ਹੋਏ ਹੈ। 4 ਵੇਦਾਂ ਦੇ ਵਿੱਚੋਂ ਹੀ 6 ਸ਼ਾਸਤਰ ਪੈਦਾ ਹੋਏ। ਕਹਿਣ ਲੱਗੇ ਜੀ ਅਸੀਂ 6 ਸ਼ਾਸਤਰ ਜਾਣਦੇ ਹਾਂ, 6 ਦੇ 6 ਸ਼ਾਸਤਰਾਂ ਦਾ ਸਿਧਾਂਤ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ।
ਕਥਾ ਪੁਰਾਣ ਮਹਾਨ ਬਖਾਨੀ।
ਮਹਾਰਾਜ 18 ਪੁਰਾਣ ਉਹਦੀ ਕਥਾ ਵੀ ਅਸੀਂ ਜਾਣਦੇ ਹਾਂ। ਪੜ੍ਹੇ ਲਿਖੇ ਸੀ ਨਾ, ਪੰਡਿਤ ਸੀ, ਵਿਦਵਾਨ ਸੀ। ਮਹਾਰਾਜ ਅਸੀਂ 6 ਸ਼ਾਸਤਰਾਂ ਦੇ ਵਿਦਵਾਨ ਹਾਂ, 18 ਪੁਰਾਣਾਂ ਦੀ ਕਥਾ ਵੀ ਅਸੀਂ ਕਰਨੀ ਜਾਣਦੇ ਹਾਂ।
ਸ਼੍ਰੋਤਾ ਕੋ ਹਮ ਦੀਤ ਰਿਜਾਏ।
ਔਰ ਜਦੋਂ ਅਸੀਂ ਕਥਾ ਕਰਦੇ ਹਾਂ, ਕਥਾ ਸੁਣ ਕੇ ਜਿਹੜੇ ਸ਼ਰੋਤੇ ਨੇ ਉਹ ਖੁਸ਼ ਹੋ ਜਾਂਦੇ, ਅਸੀਂ ਸ਼ਰੋਤਿਆਂ ਨੂੰ ਪ੍ਰਸੰਨ ਕਰ ਦਿੰਦੇ ਹਾਂ। ਸਾਨੂੰ ਪਤਾ ਵੀ ਸਰੋਤੇ ਕੀ ਸੁਣਨਾ ਚਾਹੁੰਦੇ ਆ, ਔਰ ਸਰੋਤਿਆਂ ਦੀ ਅੰਦਰ ਦੀ ਮਨਸਾ ਜਾਣ ਕੇ ਜੋ ਸੁਣਨਾ ਚਾਹੁੰਦੇ ਨੇ ਉਹਨਾਂ ਨੂੰ ਉਹੀ ਕੁਝ ਸੁਣਾ ਕੇ ਅਸੀਂ ਉਹਨਾਂ ਨੂੰ ਪ੍ਰਸੰਨ ਕਰ ਦਿੰਦੇ ਹਾਂ। ਇਹੋ ਜੇ ਅਸੀਂ ਸ੍ਰੇਸ਼ਟ ਵਕਤਾ ਹਾਂ ਕਿ ਸ਼ਰੋਤਿਆਂ ਨੂੰ ਅਸੀਂ ਖੁਸ਼ ਕਰ ਦਿੰਦੇ ਹਾਂ।
ਸਰਬ ਪ੍ਰਸੰਨੇ ਸੁਜਾਸੀ ਅਲਾਈ।
ਔਰ ਜਿਹੜੇ ਸਾਡੇ ਕੋਲੋਂ ਕਥਾ ਸੁਣਦੇ ਨੇ ਸ਼ਾਸਤਰਾਂ ਦੀ, ਪੁਰਾਣਾਂ ਦੀ, ਮਹਾਰਾਜ ਉਹ ਸੁਣ ਕੇ ਇੰਨੇ ਪ੍ਰਸੰਨ ਹੁੰਦੇ ਨੇ ਕਿ ਸਾਡਾ ਜਸ ਕਰਦੇ ਨੇ, ਉਹ ਸਾਡੀ ਮਹਿਮਾ ਕਰਦੇ ਨੇ।
ਤਉ ਹਮਾਰੀ ਮਨ ਮੈਂ ਸ਼ਾਂਤ।
ਪਰ ਹੇ ਗਰੀਬ ਨਵਾਜ, ਅਸੀਂ ਭਾਵੇਂ ਜਿੰਨੀ ਵਧੀਆ ਕਥਾ ਕਰਦੇ ਹਾਂ ਸ਼ਾਸਤਰਾਂ ਦੀ, ਸ਼ਰੋਤਿਆਂ ਨੂੰ ਤਾਂ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਪਰ ਸਾਹਿਬ ਸਾਡੇ ਆਪਣੇ ਮਨ ਸ਼ਾਂਤ ਨਹੀਂ ਹਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਔਰ ਇਹ ਪ੍ਰਸਥਿਤੀ ਕੇਵਲ ਉਹਨਾਂ ਕਥਾਕਾਰਾਂ ਦੀ ਨਹੀਂ ਸੀ ਜਿਹੜੇ ਗੁਰੂ ਸ਼ਰਨ ਚ ਆਏ ਨੇ। ਮੇਰੇ ਜੈਸੇ ਬਹੁਤ ਕਥਾਕਾਰ ਨੇ ਜੋ ਸੋਹਣੀ ਕਥਾ ਕਰਕੇ ਸ਼ਰੋਤਿਆਂ ਨੂੰ ਤਾਂ ਸ਼ਾਂਤ ਕਰ ਲੈਂਦੇ ਹੈ, ਪਰ ਆਪਣੇ ਮਨ ਅਸ਼ਾਂਤ ਨੇ। ਕਾਰਨ ਕੀ ਹੈ ਉਹ ਅੱਗੇ ਜਾ ਕੇ ਦੱਸ ਰਹੇ ਨੇ। ਮਹਾਰਾਜ ਸਾਡੇ ਮਨ ਸ਼ਾਂਤ ਨਹੀਂ ਹਨ। ਸੋਹਣੀ ਕਥਾ ਕਰ ਲੈਂਦੇ ਹਾਂ, ਸੁਣਨ ਵਾਲੇ ਕਹਿੰਦੇ ਵਾਹ ਜੀ ਵਾਹ, ਤੁਸੀਂ ਤਾਂ ਬੜੇ ਵੱਡੇ ਵਿਦਵਾਨ ਹੋ, ਗਿਆਨੀ ਹੋ, ਪੰਡਿਤ ਹੋ, ਪਰ ਪਾਤਸ਼ਾਹ ਸਾਨੂੰ ਪਤਾ ਅਸੀਂ ਅੰਦਰੋਂ ਕਿਹੋ ਜਿਹੇ ਹਾਂ। ਖਾਲਸਾ ਜੀ, ਬਹੁਤ ਸਾਰਾ ਗਿਆਨ ਸਾਡੇ ਕੋਲ ਹੈ, ਅਸੀਂ ਗਿਆਨੀ ਨਹੀਂ ਹਾਂ। ਉਸ ਵੇਲੇ ਗਿਆਨ ਦੀ ਪ੍ਰਾਰੰਭਤਾ ਹੁੰਦੀ ਹੈ ਜਦੋਂ ਇਸ ਗੱਲ ਦਾ ਬੋਧ ਹੋ ਜਾਏ ਕਿ ਮੈਂ ਤਾਂ ਕੁਝ ਵੀ ਨਹੀਂ ਜਾਣਿਆ, ਬਿਲਕੁਲ ਅਗਿਆਨੀ ਹਾਂ। ਕਿਉਂਕਿ ਜਦੋਂ ਇਹ ਸਮਝਾਂਗੇ ਅਗਿਆਨੀ ਹਾਂ, ਫਿਰ ਸਾਡੇ ਅੰਦਰ ਗਿਆਨ ਦੀ ਤਲਾਸ਼ ਸ਼ੁਰੂ ਹੋਵੇਗੀ। ਜੇ ਪਹਿਲਾਂ ਹੀ ਧਾਰਨਾ ਬਣਾਈ ਆ ਵੀ ਮੈਂ ਗਿਆਨੀ ਹਾਂ, ਜਿਹਨੇ ਪਹਿਲਾਂ ਹੀ ਮਨ ਚ ਮੈਂ ਗਿਆਨੀ, ਫਿਰ ਉਹਨੇ ਗਿਆਨ ਦੀ ਤਲਾਸ਼ ਕੀ ਕਰਨੀ? ਗਿਆਨ ਦੀ ਰੋਗੀ ਮੰਨਾਂਗੇ ਆਪਣੇ ਆਪ ਨੂੰ, ਤਦੇ ਹੀ ਕਿਸੇ ਦਵਾਈ ਦੀ ਭਾਲ ਕਰਾਂਗੇ ਨਾ। ਜੇ ਮੰਨੀ ਬੈਠੇ ਆ ਵੀ ਮੈਂ ਰੋਗੀ ਹਾਂ ਹੀ ਨਹੀਂ, ਫਿਰ ਔਸ਼ਧੀ ਥੋੜੀ ਲੱਭਾਂਗੇ, ਦਵਾਈ ਥੋੜੀ ਪਾਲਾਂਗੇ। ਕਹਿਣ ਲੱਗੇ ਮਹਾਰਾਜ, ਕਹਿਣ ਮਾਤਰ ਨੂੰ ਅਸੀਂ ਬੜੇ ਵਿਦਵਾਨ ਆ, ਗਿਆਨੀ ਆ, ਬੜੇ ਪ੍ਰਸਿੱਧ ਕਥਾਕਾਰ ਆ, ਬੜੀ ਦੁਨੀਆਂ ਖੁਸ਼ ਹੁੰਦੀ ਹੈ, ਪਰ ਪਾਤਸ਼ਾਹ ਸਾਡੇ ਮਨ ਅਸ਼ਾਂਤ ਨੇ, ਸਾਡੇ ਮਨਾਂ ਨੂੰ ਸ਼ਾਂਤੀ ਨਹੀਂ ਹੈ।
ਨੈ ਉਪਜਿਤ ਹੋਏ ਮਤ ਅਵਦਾਤ।
ਮਹਾਰਾਜ, ਸਾਡੇ ਅੰਦਰੋਂ ਕੋਈ ਇਹੋ ਜਿਹੀ ਮਤ ਨਹੀਂ ਉਪਜਦੀ ਜਿਹੜੀ ਅੰਦਰੋਂ ਉਤਪੰਨ ਹੋਈ ਹੋਵੇ।
ਸਿੱਖ ਆਪ ਕੇ ਸ਼ਾਂਤੀ ਪਾਏ।
ਮਹਾਰਾਜ, ਜਦੋਂ ਅਸੀਂ ਤੁਹਾਡੇ ਸਿੱਖਾਂ ਨੂੰ ਵੇਖਦੇ ਹਾਂ, ਤੁਹਾਡੇ ਗੁਰਸਿੱਖ ਭਾਵੇਂ ਕੁਝ ਵੀ ਨਹੀਂ ਪੜ੍ਹੇ ਹੋਏ, ਉਹਨਾਂ ਨੇ ਕੋਈ ਸ਼ਾਸਤਰ ਨਹੀਂ ਪੜ੍ਹੇ, ਵੇਦ ਨਹੀਂ ਪੜ੍ਹੇ, ਪਰ ਐਨ ਟਿਕੇ ਹੋਏ ਜਦੋਂ ਵੇਖਦੇ ਹਾਂ ਨਾ ਉਹਨਾਂ ਨੂੰ ਸ਼ਾਂਤ ਅਵਸਥਾ ਚ, ਤੇ ਵੇਖ ਕੇ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਸਾਹਮਣੇ, ਭਾਵੇਂ ਅਸੀਂ ਬੜੇ ਵਿਦਵਾਨ ਆ, ਪਰ ਏਦਾਂ ਪ੍ਰਤੀਤ ਹੁੰਦਾ ਵੀ ਇਹਨਾਂ ਦੇ ਸਾਹਮਣੇ ਅਸੀਂ ਬਿਲਕੁਲ ਹੀ ਬੌਣੇ ਆ, ਕੁਝ ਵੀ ਨਹੀਂ। ਤੁਹਾਡੇ ਸਿੱਖ ਮਹਾਰਾਜ ਕਿੰਨੇ ਸ਼ਾਂਤ ਨੇ, ਤੁਹਾਡੇ ਗੁਰਸਿੱਖਾਂ ਅੰਦਰ ਕਿੰਨੀ ਸ਼ਾਂਤੀ ਵਰਤਦੀ ਹੈ। ਬਾਬਾ ਬੁੱਢਾ ਸਾਹਿਬ ਵਰਗੇ ਗੁਰਸਿੱਖਾਂ ਦੇ ਦਰਸ਼ਨ ਕਰਦੇ ਆ ਤੇ ਵੇਖ ਕੇ ਸਾਨੂੰ ਪਤਾ ਲੱਗਦਾ ਵੀ ਕਿੰਨੀ ਸ਼ਾਂਤੀ ਇਹਨਾਂ ਦੇ ਅੰਦਰ।
ਹਾਂਜੀ, ਅਜ਼ਮਤ ਜੁੱਤ ਲੈ ਗੁਣ ਸਮੁਦਾਏ।
ਫਿਰ ਕੱਲੇ ਸ਼ਾਂਤੀ ਨੀ ਤੁਹਾਡੇ ਸਿੱਖ, ਅਜ਼ਮਤੀ ਵੀ ਨੇ, ਕਰਾਮਾਤੀ ਵੀ ਨੇ, ਜੋ ਬਚਨ ਕਰਦੇ ਨੇ ਪੂਰਾ ਹੋ ਜਾਂਦਾ। ਧੰਨ ਬਾਬਾ ਬੁੱਢਾ ਸਾਹਿਬ ਵਰਗੇ ਮਹਾਨ ਗੁਰਸਿੱਖ, ਔਰ ਜਿੱਥੇ ਉਹ ਅਜ਼ਮਤੀ ਨੇ ਜੋ ਚਾਹੇ ਮਰਜ਼ੀ ਕਰਨ ਦੀ ਤਾਕਤ ਰੱਖਦੇ ਨੇ, ਔਰ ਬੇਅੰਤ ਗੁਣਾਂ ਦੇ ਸਹਿਤ ਹਨ।
ਕਿਰਪਾ ਕਰੋ ਇਹ ਭੇਦ ਬਤਾਵੋ।
ਮਹਾਰਾਜ, ਕਿਰਪਾ ਕਰਕੇ ਸਾਡਾ ਇਹ ਭੇਦ ਦੱਸੋ, ਅਸੀਂ ਇਹ ਭੇਦ ਪੁੱਛਣ ਆਏ ਆ ਤੁਹਾਡੇ ਕੋਲੋਂ।
ਹਿਰਦੇ ਹਮਾਰੇ ਸ਼ਾਂਤੀ ਉਪਾਵੋ।
ਮਹਾਰਾਜ, ਸਾਡੇ ਹਿਰਦੇ ਸ਼ਾਂਤ ਕਿਉਂ ਨਹੀਂ ਹਨ? ਅਸੀਂ ਸਭ ਕੁਝ ਜਾਣਦੇ ਹਾਂ, ਸਭ ਕੁਝ ਪਤਾ ਹੈ, ਫਿਰ ਵੀ ਮਨ ਸ਼ਾਂਤ ਨਹੀਂ ਹਨ। ਕਿਰਪਾ ਕਰੋ ਮਹਾਰਾਜ, ਸਾਨੂੰ ਇਹ ਭੇਦ ਦੱਸੋ, ਔਰ ਸਾਡੇ ਜਿਹੜੇ ਅਸ਼ਾਂਤ ਹਿਰਦੇ ਨੇ ਇਹਨਾਂ ਨੂੰ ਸ਼ਾਂਤ ਕਰ ਦਿਓ।
ਸੁਣ ਸ਼੍ਰੀ ਮੁਖ ਤੇ ਬਾਕ ਬਖਾਨਾ।
ਸੁਣ ਕੇ ਗਰੀਬ ਨਵਾਜ ਪੰਚਮ ਪਾਤਸ਼ਾਹ ਸ਼ਾਂਤੀ ਦੇ ਮਹਾਨ ਮੁਜੱਸਮੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ।
ਮਨ ਕਾਰਨ ਗੁਣ ਅਵਗੁਣ ਜਾਨਾ।
ਮਹਾਰਾਜ ਜੀ ਕਹਿੰਦੇ ਜਿਹੜਾ ਮਨ ਹੈ ਨਾ, ਭਾਈ ਬਾਲਾ ਜੀ, ਭਾਈ ਕਿਸ਼ਨਾ ਜੀ, ਇਹ ਮਨ ਗੁਣਾਂ ਤੇ ਔਗੁਣਾਂ ਦਾ ਕਾਰਨ ਹੈ। ਮਨ ਕਰਕੇ ਗੁਣਾਂ ਦਾ ਪਤਾ ਲੱਗਦਾ, ਮਨ ਕਰਕੇ ਔਗੁਣਾਂ ਦਾ ਪਤਾ ਲੱਗਦਾ, ਇਹ ਕਾਰਨ ਹੈ।
ਵਿਦਿਆ ਪਠਨ ਲੱਗੇ ਤੁਮ ਜਬ ਤੇ।
ਤੁਸੀਂ ਜਦੋਂ ਵਿਦਿਆ ਪੜ੍ਹਨ ਲੱਗੇ, ਜਦੋਂ ਤੁਸੀਂ ਸ਼ਾਸਤਰ ਪੜ੍ਹਨੇ ਸ਼ੁਰੂ ਕੀਤੇ, ਵਿਦਿਆ ਪੜ੍ਹਨੀ ਸ਼ੁਰੂ ਕੀਤੀ,
ਮਨ ਤ੍ਰਿਸ਼ਨਾ ਉਪਜਾ ਇਸ ਤਬ ਤੇ।
ਜਦੋਂ ਤੁਸੀਂ ਆਪਣੇ ਮਾਸਟਰਾਂ ਕੋਲੋਂ, ਉਸਤਾਦਾਂ ਕੋਲੋਂ ਵਿਦਿਆ ਪੜ੍ਹਨੀ ਸ਼ੁਰੂ ਕੀਤੀ, ਪੜ੍ਹਨ ਵੇਲੇ ਹੀ ਤੁਹਾਡੇ ਮਨ ਚ ਤ੍ਰਿਸ਼ਨਾ ਪੈਦਾ ਹੋ ਗਈ, ਤ੍ਰਿਸ਼ਨਾ ਉਪਜਾਈ। ਕੀ ਤ੍ਰਿਸ਼ਨਾ ਦੱਸਦੇ ਨੇ?
ਬਹੁ ਵਿਦਿਆ ਹਮ ਪਠੇ ਬਣਾਏ।
ਜਦੋਂ ਅਸੀਂ ਇਹ ਵਿਦਿਆ ਪੜਾਂਗੇ, ਵਿਦਵਾਨ ਬਣਾਂਗੇ, ਪੜ੍ਹਾਈ ਕਰਾਂਗੇ,
ਦਰਬ ਸਮੂਹ ਲਿਹੇ ਉਪਜਾਏ,
ਤੇ ਜਿੰਨਾ ਜ਼ਿਆਦਾ ਪੜਾਂਗੇ ਓਨਾ ਹੀ ਜ਼ਿਆਦਾ ਧਨ ਕਮਾਵਾਂਗੇ। ਤੁਸੀਂ ਵਿਦਿਆ ਇਸ ਕਰਕੇ ਪੜ੍ਹੀ ਹੈ ਵੀ ਧਨ ਕਮਾਵਾਂਗੇ। ਤਕਰੀਬਨ ਸਕੂਲਾਂ ਚ, ਯੂਨੀਵਰਸਿਟੀਆਂ ਚ, ਕਾਲਜਾਂ ਵਿਚ ਜਿੰਨੇ ਵਿਦਿਆਰਥੀ ਵਿਦਿਆ ਪੜ੍ਹ ਰਹੇ ਨੇ, ਤਕਰੀਬਨ ਕੁੱਲ ਮਿਲਾ ਕੇ, ਸਾਰਿਆਂ ਨੂੰ ਨੀ ਮੈਂ ਕਹਿ ਸਕਦਾ, ਤਕਰੀਬਨ ਸਭ ਇਸੇ ਮਨਸਾ ਨਾਲ ਹੀ ਪੜ੍ਹਦੇ ਆ ਵੀ ਜ਼ਿਆਦਾ ਪੜਾਂਗੇ, ਜ਼ਿਆਦਾ ਨੰਬਰ ਲਵਾਂਗੇ ਤੇ ਮਾਇਆ ਦਾ ਵੱਡਾ ਪੈਕੇਜ ਮਿਲੇਗਾ, ਓਨਾ ਹੀ ਧਨ ਜ਼ਿਆਦਾ ਕਮਾਵਾਂਗੇ। ਕੋਈ ਸ਼ੌਂਕ ਨਾਲ ਤਾਂ ਨੀ ਪੜ੍ਹ ਰਿਹਾ, ਵਿਰਲੇ ਬੱਚੇ ਹੋਣਗੇ ਜਿਹਨਾਂ ਅੰਦਰ ਚਾਅ ਹੁੰਦਾ ਹੋਵੇਗਾ ਪੜ੍ਹਨ ਦਾ, ਨਹੀਂ ਤਾਂ ਵਪਾਰ ਕਰਨ ਦੀ ਬਿਰਤੀ ਤਾਂ ਉਦੋਂ ਹੀ, ਮਾਤਾ ਪਿਤਾ ਹੀ ਕਹਿੰਦੇ ਵੀ ਜੇ ਪੜ੍ਹੇਗਾ ਤੇ ਭਾਈ ਕੋਈ ਚੰਗੀ ਨੌਕਰੀ ਮਿਲੇਗੀ, ਕਮਾਈ ਕਰੇਗਾ ਤੇ ਭੁੱਖਾ ਮਰੇਗਾ, ਏਦਾਂ ਹੀ ਕਹਿਣ ਲੱਗ ਪੈਂਦੇ ਸ਼ੁਰੂ ਤੋਂ। ਇਹੀ ਧਾਰਨਾ ਜੁਗਾਂ ਜੁਗਾਂਤਰਾਂ ਤੋਂ ਚੱਲਦੀ ਆ ਰਹੀ ਹੈ ਸਾਡੇ ਸਮਾਜ ਚ। ਕੋਈ ਵਿਰਲਾ ਜਿਹੜਾ ਸ਼ੌਂਕ ਨਾਲ, ਚਾਅ ਨਾਲ ਪੜ੍ਹੇ ਵੀ ਮੈਂ ਗਿਆਨ ਵਾਸਤੇ ਪੜ੍ਹਨਾ, ਰੋਟੀ ਦਾ ਮੈਨੂੰ ਪਰਮੇਸ਼ਰ ਨੇ ਦੇ ਹੀ ਦੇਣੀ ਹੈ, ਚਾਹੇ ਉਹ ਧਾਰਮਿਕ ਪੜ੍ਹਾਈ ਆ ਚਾਹੇ ਉਹ ਸਮਾਜਿਕ ਪੜ੍ਹਾਈ ਆ। ਧਾਰਮਿਕ ਪੜ੍ਹਾਈ ਪੜ੍ਹਨ ਵਾਲੇ ਵੀ ਤਕਰੀਬਨ ਇਸੇ ਕਰਕੇ ਹੀ ਪੜ੍ਹਦੇ ਆ ਵੀ ਜਦੋਂ ਕੋਈ ਦੋ ਸ਼ਬਦ ਗਾਣੇ ਆ ਗਏ, ਕੀਰਤਨ ਕਰਨਾ ਆ ਗਿਆ ਵਧੀਆ, ਵਧੀਆ ਕਥਾ ਕਰਨੀ ਆ ਗਈ, ਵਧੀਆ ਪਾਠ ਕਰਨਾ ਆ ਗਿਆ ਤੇ ਘਰ ਚ ਰੋਟੀ ਦਾਲ ਫੁਲਕਾ ਚੱਲ ਜਾਏਗਾ। ਤੇ ਜਿਹੜੇ ਸਮਾਜਿਕ ਪੜ੍ਹਾਈ ਪੜ੍ਹਦੇ ਆ ਉਹ ਵੀ ਇਸੇ ਬਿਰਤੀ ਦੇ ਨਾਲ ਵੀ ਜੇ ਚੰਗੀ ਡਿਗਰੀ ਕਰ ਲਾਂਗੇ, ਚੰਗੀ ਪੜ੍ਹਾਈ ਕਰ ਲਾਂਗੇ, ਚੰਗੀ ਨੌਕਰੀ ਮਿਲੇਗੀ, ਚੰਗੀ ਤਨਖਾਹ ਹੋਵੇਗੀ। ਯਾਨੀ ਕਿ ਇਹੀ ਵਪਾਰ ਦੀ ਬਿਰਤੀ। ਮਹਾਰਾਜ ਜੀ ਕਹਿੰਦੇ ਤੁਸੀਂ ਜਦੋਂ ਵਿਦਿਆ ਪੜ੍ਹਨੀ ਸ਼ੁਰੂ ਕੀਤੀ ਉਸੇ ਦਿਨ ਤੋਂ ਤੁਹਾਡੇ ਅੰਦਰ ਇਹ ਮਨਸਾ ਬਣ ਗਈ, ਤ੍ਰਿਸ਼ਨਾ ਬਣ ਗਈ ਕਿ ਅਸੀਂ ਜਦੋਂ ਇਹ ਪੜ੍ਹਾਂਗੇ ਜ਼ਿਆਦਾ ਤੇ ਫਿਰ ਸਾਡੇ ਕੋਲ ਬਹੁਤਾ ਧਨ ਆਵੇਗਾ ਇਸ ਪੜ੍ਹਾਈ ਦੇ ਦੁਆਰਾ।
ਦਿੜ ਸੰਕਲਪ ਤਥਾਈ ਰਹਿਓ,
ਉਹ ਸੰਕਲਪ ਤੁਹਾਡੇ ਹਿਰਦੇ ਚ ਦ੍ਰਿੜ ਹੋ ਕੇ ਓਦਾਂ ਹੀ ਬਣਿਆ ਰਿਹਾ, ਦ੍ਰਿੜ ਸੰਕਲਪ ਉਸੇ ਤਰ੍ਹਾਂ ਹੀ ਬਣਿਆ ਰਿਹਾ।
ਕਰ ਕਰ ਕਥਾ ਦਰਬਈ ਲਇਓ,
ਤੁਸੀਂ ਕਥਾ ਕਰ ਕਰਕੇ ਧਨ ਇਕੱਠਾ ਕੀਤਾ, ਹਰ ਵੇਲੇ ਧਨ ਦੇ ਉੱਤੇ ਹੀ ਨਿਰਭਰ ਰਹੇ, ਧਨ ਦੇ ਉੱਤੇ ਹੀ ਮਨਸਾ ਬਣੀ ਰਹੀ।
ਨਿਜ ਮਨ ਕੀ ਸਮਝਾਵਨ ਕਾਰਨ,
ਤੁਸੀਂ ਕਥਾ ਲੋਕਾਂ ਨੂੰ ਸੁਣਾ ਕੇ ਉਹਨਾਂ ਨੂੰ ਸਮਝਾਉਂਦੇ ਰਹੇ, ਪਰ ਆਪਣੇ ਨਿਜ ਮਨ ਨੂੰ ਸਮਝਾਉਣ ਵਾਸਤੇ ਕਦੇ ਕਥਾ ਕੀਤੀ ਨਹੀਂ, ਦੂਜਿਆਂ ਨੂੰ ਹੀ ਸਮਝਾਉਣ ਲਈ ਕਥਾ ਕਰਦੇ ਰਹੇ, ਆਪਣੇ ਨਿਜ ਮਨ ਨੂੰ ਸਮਝਾਉਣ ਲਈ ਕਥਾ ਨਹੀਂ ਕੀਤੀ, ਇਸ ਕਰਕੇ ਮਨ ਸ਼ਾਂਤ ਨਹੀਂ ਹਨ। ਆਖੋ ਸਤਨਾਮ
ਸ੍ਰੀ ਵਾਹ।
ਅਵਰ ਹੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ ਜਨਮ ਹੈ ਮਰੈ। ਦੂਜਿਆਂ ਨੂੰ ਔਰਨ ਕਹਿ ਉਪਦੇਸ਼ਿਤ ਹੈ ਪਸ, ਕਲਗੀਧਰ ਕਹਿੰਦੇ ਪਸ਼ੂਆ ਉਹ ਜਾਨਵਰਾ, ਮੇਰੇ ਵਰਗੇ ਕਥਾਕਾਰਾਂ ਨੂੰ ਕਹਿੰਦੇ ਆ ਬਲ ਆ ਕੇ, ਉਹ ਪਸ਼ੂਆ ਉਹ ਜਾਨਵਰਾ ਦੂਜਿਆਂ ਨੂੰ ਉਪਦੇਸ਼ ਦਿੰਦਾ, ਤੇਰਾ ਇਹ ਗਿਆਨ ਤੇਰੇ ਲਈ ਨਹੀਂ। ਔਰਨ ਕਹਿ ਉਪਦੇਸ਼ਿਤ ਹੈ ਪਸ, ਤੋਹੇ ਪ੍ਰਬੋਧ ਨਾ ਲੱਗੈ, ਤੈਨੂੰ ਇਹ ਗਿਆਨ ਦੀ ਲੋੜ ਨਹੀਂ ਲੱਗਦੀ, ਤੂੰ ਇਸ ਗਿਆਨ ਦੇ ਥੱਲੇ ਨਹੀਂ ਆਉਂਦਾ। ਸ਼ਾਸਤ ਵੇਦ ਬਕੈ ਖੜੋ ਭਾਈ, ਕਿੰਨੇ ਪ੍ਰਵਾਣ ਨੇ ਗੁਰਬਾਣੀ ਚ, ਸ਼ਾਸਤ ਵੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਸ਼ਾਸਤਰਾਂ ਨੂੰ ਵੇਦਾਂ ਨੂੰ ਖਲੋ ਖਲੋ ਕੇ ਪ੍ਰਚਾਰ ਨਾ ਉੱਚੀ ਉੱਚੀ ਬੋਲ ਕੇ ਵਿਆਖਿਆ ਕਰਦਾ, ਆਪ ਤੇਰੇ ਕਰਮ ਉਦਾਂ ਦੇ ਨਹੀਂ ਹਨ। ਪਾਤਸ਼ਾਹ ਕਹਿੰਦੇ ਤੁਸੀਂ ਕਥਾ ਕੀਤੀ ਲੋਕਾਂ ਨੂੰ ਸਮਝਾਉਣ ਲਈ, ਪਰ ਆਪਣੇ ਮਨ ਨੂੰ ਨਹੀਂ ਸਮਝਾਇਆ, ਆਪਣੇ ਨਿਜ ਮਨ ਨੂੰ ਸੰਬੋਧਨ ਨਹੀਂ ਕੀਤਾ। ਦੁਨੀਆਂ ਵਿੱਚ ਸਭ ਤੋਂ ਸ੍ਰੇਸ਼ਟ ਵਕਤਾ ਉਹ ਹੈ, ਸਭ ਤੋਂ ਸ੍ਰੇਸ਼ਟ ਕਥਾਕਾਰ, ਸਭ ਤੋਂ ਸ੍ਰੇਸ਼ਟ ਉਪਦੇਸ਼ ਕਰਤਾ, ਸਭ ਤੋਂ ਸ੍ਰੇਸ਼ਟ ਵਕਤਾ ਉਹ ਹੈ ਜਿਹੜਾ ਕਥਾ ਕਰਨ ਵੇਲੇ ਉਪਦੇਸ਼ ਦੇਣ ਵੇਲੇ ਆਪਣੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦੇਵੇ। ਭਰਥਰੀ ਜੀ ਸਾਡੇ ਦੇਸ਼ ਦੇ ਮਹਾਨ ਵਿਦਵਾਨ ਦਾਰਸ਼ਨਿਕ ਹੋਏ ਭਰਥਰੀ, ਉਹਨਾਂ ਨੇ ਵਿਰਾਗ ਸ਼ਤਕ ਲਿਖਿਆ, ਲਿਖਿਆ ਨਾ ਜਦੋਂ ਬੜਾ ਸੋਹਣਾ ਗ੍ਰੰਥ ਲਿਖਿਆ, ਕਵਿਤਾ ਬੜੇ ਕਮਾਲ ਦੀ ਲਿਖੀ, ਛੰਦ ਬੜੇ ਕਮਾਲ ਦੇ ਲਿਖੇ, ਉਹਨਾਂ ਚ ਬੜੇ ਸੋਹਣੇ ਅਲੰਕਾਰਾਂ ਦੀ ਵਰਤੋਂ ਕੀਤੀ, ਐਨ ਦੀਰਘ ਮਾਤਰਾਵਾਂ ਲਘੂ ਮਾਤਰਾਵਾਂ ਦੇ ਖਿਆਲ ਰੱਖ ਕੇ ਛੰਦਾਬੰਦੀ ਦੀ ਰਚਨਾ ਕਰਕੇ ਸੋਚਿਆ ਵੀ ਜਾ ਕੇ ਸੁਣਾਵਾਂ ਰਾਜਿਆਂ ਨੂੰ, ਰਾਜੇ ਖੁਸ਼ ਹੋਣਗੇ ਸੁਣ ਕੇ। ਫਿਰ ਸੋਚਿਆ ਰਾਜਿਆਂ ਨੇ ਤੇ ਰਾਜਨੀਤੀ ਵਿੱਚ ਹੀ ਆਪਣਾ ਮਨ ਲਾਇਆ ਹੋਣਾ, ਉਹਨਾਂ ਨੇ ਮੇਰੀ ਇਹ ਗੱਲ ਕਿੱਥੇ ਸੁਣਨੀ, ਏਡਾ ਵੱਡਾ ਗ੍ਰੰਥ ਕਿੱਥੇ ਸੁਣਨਾ ਧਿਆਨ ਨਾਲ। ਫਿਰ ਸੋਚਿਆ ਪੰਡਤਾਂ ਨੂੰ ਨਾ ਸੁਣਾਵਾਂ, ਜਿਹੜੇ ਵਿਦਵਾਨ ਨੇ ਉਹ ਸੁਣ ਕੇ ਖੁਸ਼ ਹੋਣਗੇ। ਸੋਚਿਆ ਜੇ ਵਿਦਵਾਨਾਂ ਨੂੰ ਸੁਣਾਇਆ, ਪੰਡਤਾਂ ਨੂੰ ਸੁਣਾਇਆ, ਉਹਨਾਂ ਨੇ ਕਮੀਆਂ ਹੀ ਕੱਢਣੀਆਂ ਨੇ ਵੀ ਆਹ ਵੀ ਗਲਤ ਲਿਖਿਆ, ਤੂੰ ਆਹ ਵੀ ਗਲਤ ਲਿਖਿਆ। ਫਿਰ ਸੋਚਿਆ ਵੀ ਜਿਹੜੀ ਆਮ ਪਬਲਿਕ ਹੈ ਇਹਨਾਂ ਨੂੰ ਸੁਣਾਈਏ ਜਾ ਕੇ। ਕਹਿੰਦੇ ਜਦ ਉਹਨਾਂ ਵੱਲ ਵੇਖਿਆ ਤੇ ਵੇਖ ਕੇ ਕਹਿੰਦੇ ਇਹ ਵਿਚਾਰੇ ਆਪ ਫਿਕਰਮੰਦ ਨੇ, ਕੋਈ ਕਹਿੰਦਾ ਘਰ ਚ ਲੂਣ ਕੋਈ ਨੀ, ਕੋਈ ਕਹਿੰਦਾ ਮੇਰਾ ਪੋਤਾ ਅੱਗਿਆ ਚ ਨੀ ਚੱਲਦਾ, ਕੋਈ ਕਹਿੰਦਾ ਮੇਰੇ ਗੋਡੇ ਪੀੜ ਹੁੰਦੇ ਆ, ਇਹ ਤਾਂ ਵਿਚਾਰੇ ਆਪ ਆਪਣੇ ਦੁੱਖਾਂ ਚ ਗਰਸੇ, ਮੇਰਾ ਏਡਾ ਵੱਡਾ ਗਿਆਨ ਇਹਨਾਂ ਕਿੱਥੇ ਸੁਣਨਾ। ਅਖੀਰ ਨੂੰ ਕਹਿੰਦੇ ਫਿਰ ਕਿਹਨੂੰ ਸੁਣਾਵਾਂ, ਉਹ ਗ੍ਰੰਥ ਲੈ ਕੇ ਬੈਠੇ, ਤਿੰਨੇ ਕੈਟਾਗਰੀਆਂ ਸੀ ਸਮਾਪਤ ਹੋ ਗਈਆਂ, ਨਾ ਰਾਜੇ ਨਾ ਪੰਡਿਤ ਨਾ ਆਮ ਪਬਲਿਕ, ਸੁਣਾਵਾਂ ਕਿਹਨੂੰ, ਸੁਣਾਉਣਾ ਤਾਂ ਜ਼ਰੂਰ ਹੈ ਏਡਾ ਵੱਡਾ ਗ੍ਰੰਥ ਲਿਖਿਆ। ਅਖੀਰ ਨੂੰ ਅੱਖਾਂ ਬੰਦ ਕੀਤੀਆਂ, ਕਹਿੰਦੇ ਉਹ ਮਨਾ ਤੂੰ ਸ਼ਰੋਤਾ ਬਣ ਤੇ ਮੈਂ ਵਕਤਾ ਬਣਦਾ ਤੇ ਤੂੰ ਸੁਣ। ਉਹ ਫਿਰ ਲਿਖਦੇ ਆ ਸ਼ਰੋਤਾ ਨਿਜ ਮਨ ਕੋ ਕੀਓ ਵਕਤਾ ਭਿਓ ਨਿਰਪਿਆਪ, ਸ਼ਰੋਤਾ ਨਿਜ ਮਨ ਕੋ ਕੀਓ ਵਕਤਾ ਭਿਓ ਨਿਰਪਿਆਪ, ਆਪਣੇ ਮਨ ਨੂੰ ਸ਼ਰੋਤਾ ਬਣਾ ਕੇ ਆਪ ਵਕਤਾ ਬਣ ਕੇ ਫਿਰ ਉਹਨੂੰ ਸਾਰਾ ਗਿਆਨ ਸੁਣਾਇਆ। गुरबाणी च कितने ही ऐसे महावाक ने जो गुरुदेव ने मन परथाए उपदेश दे के उचारण कीते। ए मन प्यारिया तू सदा सच संभाले, एहो कुटंब तू जे देखदा चले नहीं तेरा नाल। मन नूं कह रहा ना, ऐसा कम मूले ना कीचे जित अंत पछोताई है। मन नूं उपदेश दे, ए मन प्यारिया किन्ने वचन, मन तू जोत स्वरूप है अपना मूल पछाण। मन परथाए, मन की मन ही माहे रही, ना हर भजे ना तीर्थ सेवे चोटी काल गही। तो मन नूं उपदेश दे के किन्ने वचन, क्योंकि श्रेष्ठ उपदेश करता मन नूं उपदेश दिंदा। पातशाह कहिंदे तुसी दूसरियां नूं तां समझाया, अपने मन नूं नहीं समझाया। कथा करके दूजियां नूं सुणांदी सुणाई है, पर अपने मन नूं नहीं सुणाई। जदों अपने मन नूं सुणाओ, दूजे आपे सुनी जाणगे कोल बैठे। जदों अपने मन नूं सुणाओगे ते जिहड़ी संगत सुणदी उह वी सुणी जाएगी, तुहाडा मन वी सुणी जाए। हां जी,
पठी न विद्या किए न विचारन।
तुसी उस भाव नाल विद्या नहीं पढ़ी कि ओदी विचार कर सकदे।
कथा करत तन में मन रहे।
कथा करदिआं तन च ही मन रहा, वी किहड़ा किन्ने पैसे लिया के धरन लगा, किन्ने किन्ने दा नोट लिया के रखिआ, हर वेले धन च। कथा करदिआं वी धन दे विच ही मन बणिआ रहा।
किम शांति गुण गन को लहे।
कहिंदे दसो फिर किवें शांति मिलनी सी हिरदे नूं, किवें हिरदे नूं टिकाव मिलना सी। मन नूं तां कथा सुणाई नहीं तुसी, ते धन दी कांखा जदों हिरदे च होवेगी, ते धन दी कांखा नाल तां कदे मन शांत हो ही नहीं सकदा। धन दी कांखा नाल तां नहीं मन शांत, सगों अशांत रहेगा, क्योंकि होर 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 प्राप्त करन दी इच्छा बनी रहेगी। तो धन दी कांखा करके जदों ये कथा कीती, मन नूं सुनाई नहीं, दूजियां नूं ही सुणाउंदे रहे। ते दसो भाई बाला जी, भाई कृष्णा जी, मन किवें शांत होना सी जी।
अब ते करो अगारी ऐसे।
हुण अगे तो इस तरह करियो जे मन शांत करना। महाराज जी पहला कारण दस दिता भी इस कारण करके नहीं हुंदा मन शांत। हुण बीमारी दस दिती ते नाल इलाज भी दस दे, क्योंकि सतगुरु वैद ने ना, सतगुरु पूरा वैद है, सतगुरु संपूर्ण वैद ने, हर बीमारी दी मर्ज दा इलाज है सतगुरां कोल। बीमारी दस दिती हुण इलाज भी दस दे, कहिंदे हुण अगे तो एदां करियो।
समझावन इत लोकन जैसे।
जिवें तुसी लोकां नूं समझाउण वास्ते बोलदे हो, कथा करदे हो।
अनेक भांत की कर चतुराई।
अनेक प्रकार दी चतुराई नाल बड़ियां बड़ियां उदाहरणां, बड़े बड़ियां दलीलां, बड़े बड़े प्रमाण, कई कई ग्रंथां दीआं उदाहरणां, फलाने महापुरख ने आह लिखिया, फलानी किताब च आह लिखिया, फलाने शास्त्र च आह लिखिया। कहिंदे जिवें बड़े चतराई नाल जवाब दे के लोकां नूं समझाउंदे हो।
करो रिझावन ठानी उपाई।
और एदां दा उपा कर दिओ वी खुश होण सुणन वाले, लोक प्रसन्न होण, एदां सुणाउंदे हो।
तैसे मन समझावन कारण।
कहिंदे हुण उसे तरां अपने मन नूं समझाउण लई कथा करनी अज तों बाद। अज तों बाद अपने मन नूं समझाउण वास्ते, मन समझावन कारणे कछुक पढ़िया ज्ञान। मन नूं समझाउण वास्ते पढ़ाई करनी है, मन नूं समझाउण वास्ते ही कथा करनी है।
पठ वेदांत सो करो विचारन।
जिहड़े तुसी धर्म ग्रंथ पढ़े वेदांत आदिक, ओनू विचारना ते विचार के मन नूं समझाउणा, अपने निज मन नूं समझाउण दा बारंबार यतन करना। क्योंकि गुरु खालसा जी साडे कोल जिहड़ा ज्ञान हुंदा सी दूजियां लई धरिया हुंदा। तकरीबन कल्ले कथाकार ही नहीं, जिहदे कोल भी कुछ ज्ञान हुंदा उह दूजियां लई वरतदा, दूजियां नूं कहिंदा भी इह एदां करिया करो, आप नहीं भावें करनगे। इह कन्ना टुरिया जावे हथ च लालटन फड़ी हुई, उहने आखिया भी तूं तां अन्ना आ। कहिंदा मैं अन्ना वां, लालटन तां लई फिरदा भी जिहदियां अखां ने उह तां वेख ले, हनेरिया ਇਹਨੇ ਨੂੰ ਅੱਗੇ ਅੱਗੋਂ ਹੋਰ ਟੁਰਿਆ ਆਵੇ, ਦੋਵਾਂ ਦੀ ਟੱਕਰ ਹੋ ਗਈ। ਲਾਲਟਨ ਉਹਨੇ ਵੀ ਫੜੀ, ਬੋਲਿਆ ਕਹਿੰਦਾ ਵੀ ਤੂੰ ਭਾਈ ਮੈਂ ਲਾਲਟਨ ਫੜੀ ਆ, ਤੈਨੂੰ ਦਿਸਿਆ ਨੀ? ਉਹ ਕਹਿੰਦਾ ਲਾਲਟਨ ਮੈਂ ਵੀ ਫੜੀ ਆ, ਦਿਸਦਾ ਮੈਨੂੰ ਵੀ ਕੋਈ ਨੀ। ਉਹ ਦੂਜਿਆਂ ਨੂੰ ਵਿਖਾਉਣ ਵਾਸਤੇ ਸਾਰਿਆਂ ਨੇ ਫੜੀਆਂ ਹੋਈਆਂ ਲਾਲਟਨ, ਜਿਉਂ ਟੱਕਰੋ ਟੱਕਰੀ ਹੋਏ ਫਿਰਦੇ, ਜਿੱਧਰ ਜਾਈਏ ਟੱਕਰਾਂ ਹੀ ਹੋ ਰਹੀਆਂ ਨੇ। ਰਲਦੀ ਹੈ ਕਿਤੇ ਵਿਚਾਰ, ਟੱਕਰੋ ਟੱਕਰੀ ਹੈ ਨਾ, ਕਿਉਂਕਿ ਸਾਰਿਆਂ ਕੋਲੋਂ ਲਾਲਟਨ ਦੂਜਿਆਂ ਨੂੰ ਵਿਖਾਉਣ ਵਾਸਤੇ। ਜਿੱਧਰ ਪੰਜ ਚਾਰ ਜਣੇ, ਜੇ ਮੰਨ ਲਓ ਦੋ ਜਣੇ ਸਿੱਖ ਬਹਿ ਵੀ ਜਾਣ ਨਾ, ਮਜਾਲ ਹੈ ਕਿਤੇ ਪੰਜ ਦਸ ਮਿੰਟ ਪੰਦਰਾਂ ਮਿੰਟ ਕਿਸੇ ਇਹੋ ਜਿਹੇ ਮੁੱਦੇ ਦੇ ਉੱਤੇ ਗੱਲ ਕਰ ਲਈਏ ਜਿਹਦੇ ਤੇ ਵਿਚਾਰ ਨਾ ਰਲਦੀ ਹੋਵੇ। ਪੰਜਾਂ ਦਸਾਂ ਮਿੰਟਾਂ ਬਾਅਦ ਜਿਉਂ ਲਾਲੋ ਲਾਲੀ ਹੋਵੇਗੀ ਚਿਹਰੇ ਦੇ, ਭੌਹਾਂ ਚੜੀਆਂ ਹੋਣਗੀਆਂ। ਪਰਮੇਸ਼ਰ ਵੱਲੋਂ ਜੇ ਸ਼ਾਂਤੀ ਨਾਲ ਨਿਕਲ ਜਾਣੇ ਤਾਂ ਪੱਗਾਂ ਵੀ ਸ਼ਾਇਦ ਉੱਤਰ ਜਾਣ ਲੜ ਕੇ। ਇਹੋ ਜਿਹੇ ਤੇ ਟੱਕਰੋ ਟੱਕਰੀ ਹੋਈ ਫਿਰਦੇ ਆ, ਕਿਉਂਕਿ ਦੂਜਿਆਂ ਲਈ ਗਿਆਨ ਧਾਰ ਲਿਆ ਸਾਰਿਆਂ ਨੇ, ਗਿਆਨ ਸੀ ਆਪਣੇ ਨਿਜ ਮਨ ਵਾਸਤੇ। ਮਹਾਰਾਜ ਜੀ ਕਹਿੰਦੇ ਹੁਣ ਜਿਹੜੇ ਤੁਸੀਂ ਪੜ੍ਹਨੇ ਆ ਸ਼ਾਸਤਰ ਜਾਂ ਕਥਾ ਕਰਨੀ ਹੈ ਆਪਣੇ ਮਨ ਨੂੰ ਸਮਝਾਉਣ ਵਾਸਤੇ, ਆਪਣੇ ਨਿਜ ਜਿਹੜਾ ਗਿਆਨ ਹੈ ਸਾਡੇ ਆਪਣੇ ਨਿਜ ਮਨ ਵਾਸਤੇ। ਜੇ ਕੋਈ ਅਧਿਕਾਰੀ ਆ ਜਾਵੇ ਉਹਨੂੰ ਦੱਸ ਦਿਓ, ਜਾਣ ਬੁੱਝ ਕੇ ਤੁਸੀਂ ਗਿਆਨ ਦੇ ਕੇ ਕਿਸੇ ਨੂੰ ਕਿਉਂ ਬੰਨ ਕੇ ਖੀਰ ਖਵਾਉਣ ਵਾਲੀ ਤਾਂ ਗੱਲ ਨੀ ਨਾ ਹੈ, ਨਾ ਹੀ ਖਵਾਈ ਦਾ ਕੋਈ ਫਾਇਦਾ। ਕਹਾਵਤ ਹੈ ਨਾ ਵੀ ਬੰਨ ਕੇ ਖੀਰ ਖਵਾਈ ਤੇ ਕੀ ਖਵਾਈ, ਤੋ ਬੰਨ ਕੇ ਖੀਰ ਖਵਾਉਣ ਦਾ ਕੋਈ ਮਤਲਬ ਨਹੀਂ। ਗਿਆਨ ਕੋਈ ਅਧਿਕਾਰੀ ਆਵੇ ਉਹਦੇ ਨਾਲ ਗੱਲਬਾਤ ਕਰ ਲਓ, ਉਹਦਾ ਕੋਈ ਸਾਰਥਕ ਬਾਅਦ ਵਿੱਚ ਕੋਈ ਰਿਜ਼ਲਟ ਵੀ ਨਿਕਲੇਗਾ, ਕੋਈ ਸਾਰਥਕ ਤੱਤ ਵੀ ਨਿਕਲੇਗਾ। ਪਰ ਜੇ ਹੁਣ ਅੰਨੇ ਨੂੰ ਸਮਝਾਉਣ ਲੱਗੇ ਕੰਨਾ ਬੰਦਾ, ਉਹ ਕਹਿੰਦਾ ਜੀ ਅੱਜ ਖੀਰ ਖਾ ਕੇ ਆਇਓ, ਕਹਿੰਦਾ ਯਾਰ ਤੂੰ ਮੈਨੂੰ ਨੀ ਲੈ ਕੇ ਗਿਆ ਵੀ ਖੀਰ ਹੁੰਦੀ ਕਿਹੋ ਜਿਹੀ ਹੈ। ਉਹਨੇ ਆਖਿਆ ਜੀ ਚਿੱਟੇ ਰੰਗ ਦੀ ਹੁੰਦੀ। ਹੁਣ ਅੰਨੇ ਨੂੰ ਕੀ ਪਤਾ ਚਿੱਟਾ ਰੰਗ ਕੀ ਹੁੰਦਾ, ਉਹ ਕਹਿੰਦਾ ਉਹ ਕਿਹੋ ਜਿਹਾ ਹੁੰਦਾ, ਕਹਿੰਦਾ ਬਗਲਾ ਜਿਹੋ ਜਿਹਾ ਹੁੰਦਾ। ਉਹ ਕਹਿੰਦਾ ਬਗਲਾ ਕਿਹੋ ਜਿਹਾ ਹੁੰਦਾ, ਉਹਨੇ ਉਹਦੀ ਬਾਂਹ ਕਾੜੀ ਜੀ ਕੀਤੀ ਟੇਢਾ ਜਿਹਾ ਕਰਕੇ ਹੱਥ, ਕਹਿੰਦਾ ਏਦਾਂ ਦਾ ਹੁੰਦਾ। ਉਹਨੇ ਟੋ ਕੇ ਵੇਖਿਆ, ਕਹਿੰਦਾ ਯਾਰ ਖੀਰ ਤਾਂ ਬੜੀ ਟੇਢੀ ਹੁੰਦੀ, ਮੈਂ ਤਾਂ ਚੰਗਾ ਹੋਇਆ ਨਹੀਂ ਖਾਧੀ। ਹੁਣ ਤਕਰੀਬਨ ਜੇ ਏਦਾਂ ਦੇ ਬੰਦਿਆਂ ਨਾਲ ਹੀ ਅਸੀਂ ਗਿਆਨ ਚਰਚਾ ਕਰਦੇ ਹਾਂ ਜਿਹਨਾਂ ਨੂੰ ਸਮਝਾਉਣਾ ਔਖਾ, ਫਿਰ ਨਾਲੇ ਆਪਣਾ ਦਿਮਾਗ ਖਰਾਬ ਕਰੋ, ਆਪਣੇ ਮਨ ਨੂੰ ਅਸ਼ਾਂਤ ਕਰੋ, ਨਾਲੇ ਅਗਲੇ ਦਾ। ਉਹਦੇ ਨਾਲੋਂ ਚੰਗਾ ਮੌਨ ਧਾਰਨ ਕਰ। ਜੇ ਕੋਈ ਕਹੇ ਵੀ ਏਦਾਂ, ਹਾਂ ਮਹਾਰਾਜ ਜੀ ਸਾਨੂੰ ਨਹੀਂ ਪਤਾ, ਤੁਹਾਨੂੰ ਪਤਾ। ਇਸ ਕਰਕੇ ਜੇ ਕੋਈ ਗਿਆਨ ਦਾ ਅਧਿਕਾਰੀ ਆ ਉਹਦੇ ਨਾਲ ਬਹਿ ਕੇ ਗਿਆਨ ਦੀ ਚਰਚਾ, ਜੇ ਕੋਈ ਅਧਿਕਾਰੀ ਨਹੀਂ ਹੈ ਉਹਦੇ ਨਾਲ ਉਹ ਮੂਰਖ ਨਾਲ ਲੁੱਝਣ ਦੀ ਲੋੜ ਨਹੀਂ, ਮਹਾਰਾਜ ਜੀ ਨੇ ਗੁਰਬਾਣੀ ਦਾ ਫੈਸਲਾ ਕੀਤਾ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਆਪਣੇ ਨਿਜ ਮਨ ਨੂੰ ਸਮਝਾਵਣ ਕਾਰਨ ਪੜ੍ਹਨਾ ਹੈ।
ਇਸ ਉਦਮ ਮੈਂ ਬਹੁ ਜਬ ਲਾਗੋ,
ਜਦੋਂ ਇਸ ਉਦਮ ਚ ਲੱਗ ਜਾਓਗੇ, ਇਸ ਪੁਰਸ਼ਾਰਥ ਵਿੱਚ ਲੱਗ ਜਾਓਗੇ,
ਸਿਮਰੋ ਸਤ ਨਾਮ ਅਨੁਰਾਗੋ,
ਨਾਲ ਇੱਕ ਕੰਮ ਜ਼ਰੂਰ ਕਰਨਾ, ਕੱਲੀ ਕਥਾ ਹੀ ਨਹੀਂ ਕਰੀ ਜਾਣੀ ਮਨ ਨੂੰ ਸਮਝਾਉਣ ਵਾਸਤੇ ਜਾਂ ਦੁਨੀਆਂ ਨੂੰ ਸਮਝਾਉਣ ਵਾਸਤੇ, ਇੱਕ ਕੰਮ ਹੋਰ ਕਰਨਾ ਜੇ ਮਨ ਦੀ ਸ਼ਾਂਤੀ ਚਾਹੀਦੀ ਹੈ, ਉਹ ਹੈ ਸਿਮਰੋ ਸਤ ਨਾਮ ਅਨੁਰਾਗੋ, ਪ੍ਰੇਮ ਨਾਲ ਸੱਚੇ ਨਾਮ ਦਾ ਸਿਮਰਨ ਕਰਨਾ, ਨਾਮ ਦੀ ਕਮਾਈ ਕਰਨੀ ਹੈ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਨਾਮ ਭਜਨ ਤੋਂ ਬਿਨਾਂ, ਨਾਮ ਦੀ ਕਮਾਈ ਤੋਂ ਬਿਨਾਂ, ਨਾਮ ਦੇ ਸਿਮਰਨ ਤੋਂ ਬਿਨਾਂ ਮਨ ਸ਼ਾਂਤ ਨਹੀਂ ਹੋਣਾ। ਕਥਾ ਵੀ ਕਰੋ ਨਾਲ ਅਨੁਰਾਗ ਸਹਿਤ, ਪ੍ਰੇਮ ਸਹਿਤ, ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ, ਭਜਨ ਕਰੋ।
ਮਾਸ ਮਾਸ ਮੈਂ ਦਰਸੋ ਗੁਰ ਕੋ,
ਕਿਉਂਕਿ ਉਹਨਾਂ ਵੇਲਿਆਂ ਵਿੱਚ ਦੂਰੋਂ ਆਉਂਦੀ ਸੀ ਸੰਗਤ ਸਿੱਖ, ਭਾਈ ਬਾਲਾ ਕ੍ਰਿਸ਼ਨਾ ਜੀ ਵੀ ਦੂਰੋਂ ਆਉਂਦੇ ਸੀ, ਇਸ ਕਰਕੇ ਮਹਾਰਾਜ ਜੀ ਕਹਿੰਦੇ ਮਹੀਨੇ ਬਾਅਦ ਇੱਕ ਦਿਨ ਆ ਕੇ ਦਰਸ਼ਨ ਜ਼ਰੂਰ ਕਰਨੇ ਗੁਰੂ ਘਰ। ਹੁਣ ਤਾਂ ਘਰ ਘਰ ਵਿੱਚ ਗੁਰੂ ਘਰ ਨੇ, ਹਰ ਨਗਰ ਚ ਗੁਰੂ ਘਰ ਨੇ, ਰੋਜ਼ਾਨਾ ਸਵੇਰੇ ਸ਼ਾਮ ਹੁਕਮ ਹੈ ਦਰਸ਼ਨਾਂ ਦਾ। ਪਰ ਉਦੋਂ ਦੂਰੋਂ ਆਉਂਦੇ, ਇਸ ਕਰਕੇ ਮਹਾਰਾਜ ਜੀ ਥੋੜੀ ਜੀ ਛੋਟ ਦੇ ਰਹੇ ਹੈ ਵੀ ਮਹੀਨੇ ਬਾਅਦ ਇੱਕ ਦਿਨ ਜ਼ਰੂਰ ਆਉਣਾ, ਆ ਕੇ ਗੁਰੂ ਘਰ ਵਿੱਚ ਹਾਜ਼ਰੀ ਭਰਨੀ ਹੈ, ਦਰਸ਼ਨ ਕਰਨੇ ਹਨ।
ਆਈ ਬਿਰਤਾਂਤ ਬਤਾਵੋ ਉਰਕੋ,
ਤੇ ਜਦੋਂ ਆਓ ਉਦੋਂ ਫਿਰ ਆਪਣੇ ਦਿਲ ਦੀ ਸੁਣਾ ਕੇ ਜਾਇਓ ਵੀ ਹੁਣ ਕੀ ਹਾਲ ਹੈ। ਮਹੀਨੇ ਬਾਅਦ ਆਇਓ, ਆਪਣੇ ਮਨ ਦੀ ਮਾਨਸਿਕ ਅਵਸਥਾ ਦੱਸਿਓ ਵੀ ਕੀ ਹੈ। ਅਗਲੇ ਮਹੀਨੇ ਆਇਓ ਫਿਰ ਦੱਸਿਓ, ਅਗਲੇ ਮਹੀਨੇ ਫਿਰ ਆਇਓ ਫਿਰ ਦੱਸਿਓ। ਏਦਾਂ ਇਹ ਸਹਿਜ ਮਾਰਗ ਹੈ, ਇਹ ਥੋੜੀ ਆ ਵੀ ਅੱਜ ਤੁਸੀਂ ਹੁਣੇ ਜਾਓਗੇ ਤੇ ਹੁਣੇ ਮਨ ਸ਼ਾਂਤ ਹੋ ਜਾਏਗਾ। ਜੁਗਾਂ ਜੁਗਾਂਤਰਾਂ ਤੋਂ ਅਸ਼ਾਂਤ ਮਨ ਹੈ, ਸ਼ਾਂਤ ਕਰਨ ਵਾਸਤੇ ਸਮਾਂ ਤਾਂ ਲੱਗੇਗਾ ਨਾ। ਜੁਗਾਂ ਜੁਗਾਂਤਰਾਂ ਤੋਂ ਬਿਮਾਰ ਹੈ, ਇਲਾਜ ਕਰਕੇ ਇਹਨੂੰ ਅਰੋਗ ਕਰਨ ਵਾਸਤੇ ਸਮਾਂ ਤਾਂ ਲੱਗੇਗਾ ਨਾ। ਇਸ ਕਰਕੇ ਪਾਤਸ਼ਾਹ ਕਹਿੰਦੇ ਜਦੋਂ ਮਹੀਨੇ ਬਾਅਦ ਆਓ ਉਦੋਂ ਆ ਕੇ ਆਪਣੇ ਹਿਰਦੇ ਦਾ ਸਾਰਾ ਬਿਰਤਾਂਤ ਦੱਸਣਾ।
ਸੁਖ ਦੁੱਖ ਜੋ ਪਾਈਏ ਪਰਲੋਕ,
ਸੁਖ ਤੇ ਦੁੱਖ ਜੋ ਅੱਗੇ ਪਰਲੋਕ ਵਿੱਚ ਹਨ,
ਤਿਸ ਕੋ ਲਖੋ ਲਿਓ ਮਨ ਰੋਕ।
ਜਾਣ ਕੇ ਵੀ ਅੱਗੇ ਪਰਲੋਕ ਵਿੱਚ ਕੀ ਹਾਲ ਹੋਵੇਗਾ, ਇਹ ਮਨ ਚ ਜਰੂਰ ਸੋਚਣਾ ਵੀ ਇੱਥੇ ਦਾ ਤੂੰ ਜਿਵੇਂ ਕਿਵੇਂ ਕੱਟ ਰਿਹਾ, ਅੱਗੇ ਕੀ ਤੇਰਾ ਹਾਲ ਹੋਵੇਗਾ, ਇਹ ਜਾਣ ਕੇ ਆਪਣੇ ਮਨ ਨੂੰ ਰੋਕਣ ਦਾ ਯਤਨ ਕਰਨਾ, ਇਹਨੂੰ ਵਿਕਾਰਾਂ ਵਿੱਚ ਭੱਜਣ ਤੋਂ ਰੋਕਣਾ।
ਬਸੈ ਹਿਰਦੇ ਮਨ ਕੀ ਸਭ ਜਾਣੇ,
ਤੇਰੇ ਵੀ ਜਾਣਨਾ, ਦੁਨੀਆ ਭਵੇਂ ਨਾ ਜਾਣੇ ਮੇਰੇ ਅੰਦਰ ਦੀ ਗੱਲ ਨੂੰ, ਪਰ ਮੇਰਾ ਰੱਬ ਮੇਰੇ ਅੰਦਰ ਹਿਰਦੇ ਚ ਬੈਠਾ ਉਹ ਤਾਂ ਜਾਣਦਾ ਨਾ, ਉਹਦੇ ਕੋਲੋਂ ਤਾਂ ਨੀ ਨਾ ਛੁਪਾਇਆ ਜਾ ਸਕਦਾ, ਉਹਦੇ ਕੋਲੋਂ ਨੀ ਲੁਕਾਇਆ ਜਾ ਸਕਦਾ।
ਸੋ ਪਰਮੇਸ਼ਰ ਲਖ ਸਭ ਥਾਨੇ,
ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਸਰਬ ਥਾਈ ਵਿਆਪਕ ਜਾਣਨਾ, ਉਰੇ ਜਾਣਨਾ ਵੀ ਉਹ ਅੰਤਰ ਜਾਮੀ ਹੈ ਔਰ ਸਭ ਦਿਆਂ ਦਿਲਾਂ ਦੀਆਂ ਜਾਣਨੇ ਵਾਲਾ, ਉਹ ਮੇਰੇ ਹਿਰਦੇ ਵਿੱਚ ਵਸਦਾ, ਮੇਰੇ ਹਿਰਦੇ ਦੀ ਵੀ ਜਾਣਦਾ ਹੈ।
ਸ਼੍ਰੀ ਮੁਕਤੀ ਸੁਨ ਪੰਡਿਤ ਦੋ,
ਇਹਨਾਂ ਦੋਨਾਂ ਪੰਡਿਤਾਂ ਨੇ ਭਾਈ ਬਾਲਾ ਜੀ ਔਰ ਭਾਈ ਕ੍ਰਿਸ਼ਨਾ ਜੀ ਗੁਰਦੇਵ ਦੇ ਪਾਵਨ ਬਚਨ ਸੁਣੇ।
ਮਾਨੇ ਬਾਕ ਵਿਚਾਰਤ ਸੋ,
ਗੁਰਦੇਵ ਦੇ ਬਚਨ ਸੁਣ ਕੇ ਉਹ ਮੰਨੇ ਨੇ, ਫਿਰ ਆਪਣੇ ਹਿਰਦੇ ਚ ਇਹਨਾਂ ਦੀ ਵਿਚਾਰ ਕੀਤੀ ਹੈ।
ਮਨ ਕੋ ਸਮਝਾਵਨ ਪੁਨ ਲਾਗੇ,
ਹੁਣ ਇਹ ਜਿੰਨੀ ਕਥਾ ਕਰਦੇ ਨੇ, ਜਿੰਨੇ ਗ੍ਰੰਥ ਪੜ੍ਹਦੇ ਨੇ, ਜਿੰਨੇ ਵੇਦ ਪੜ੍ਹਦੇ ਨੇ, ਸ਼ਾਸਤਰ ਪੜ੍ਹਦੇ ਨੇ, ਗੁਰਬਾਣੀ ਪੜ੍ਹਦੇ ਨੇ, ਆਪਣੇ ਮਨ ਨੂੰ ਸਮਝਾਉਣ ਲਈ ਪੜ੍ਹਦੇ ਹੈ, ਆਪਣੇ ਨਿਜ ਮਨ ਨੂੰ ਹੀ ਸਮਝਾਉਂਦੇ ਹਨ।
ਸਨੇ ਸਨੇ ਤ੍ਰਿਸ਼ਨਾ ਦਿਕ ਤਿਆਗੇ,
ਸਹਿਜੇ ਸਹਿਜੇ ਤ੍ਰਿਸ਼ਨਾ ਦੂਰ ਹੋ ਗਈ, ਸਮਝ ਗਏ ਵੀ ਜੋ ਸਾਡੀ ਪਰਾ ਲੱਭਦ ਉਹ ਮਿਲੀ ਜਾਣੀ ਹੈ, ਜਿਹੜੀ ਸਾਡੀ ਪਰਾ ਲੱਭਦ ਉਹ ਮਿਲੀ ਜਾਣੀ, ਫਿਰ ਉਹਦੇ ਪਿੱਛੇ ਭੱਜਣ ਦੀ ਕੀ ਲੋੜ ਹੈ। ਇਹ ਗੱਲ ਸਮਝ ਪੈਣ ਲੱਗ ਪਈ, ਹਿਰਦੇ ਵਿੱਚ ਵਸਣ ਲੱਗ ਪਈ ਤੇ ਮਨ ਦੀ ਤ੍ਰਿਸ਼ਨਾ ਦੂਰ ਹੋਣ ਲੱਗ ਪਈ।
ਸਤਿਗੁਰ ਸੰਗ ਕਰਤ ਪੇ ਨੀਤ,
ਹੁਣ ਆਉਂਦੇ ਗੁਰੂ ਘਰ ਤੇ ਕਈ ਕਈ ਦਿਨ ਮਹਾਰਾਜ ਜੀ ਦੀ ਸੰਗਤ ਚ ਹੀ ਰਹਿੰਦੇ, ਆ ਜਾਂਦੇ ਫਿਰ ਜਾਣ ਨੂੰ ਚਿੱਤ ਨੀ ਕਰਦਾ, ਮਹਾਰਾਜ ਜੀ ਦੀ ਸੰਗਤ ਵਿੱਚ ਰਹਿੰਦੇ ਹਨ।
ਸਤ ਨਾਮ ਸੰਗ ਲਾਗੀ ਪ੍ਰੀਤ,
ਸੱਚੇ ਨਾਮ ਨਾਲ ਲਿਵ ਲੱਗ ਗਈ ਦੋਨਾਂ ਦੀ, ਪ੍ਰੀਤ ਲੱਗ ਗਈ ਪਰਮੇਸ਼ਰ ਦੇ ਭਜਨ ਵਿੱਚ ਨਾਮ ਵਿੱਚ।
ਹੋਤ ਪਿਓ ਤਿੰਨ ਕੋ ਕਲਿਆਣੀ,
ਸਤਿਗੁਰੂ ਜੀ ਦੀ ਦਇਆ ਨਾਲ ਇਹਨਾਂ ਦੋਨਾਂ ਗੁਰਸਿੱਖਾਂ ਦੀ ਕਲਿਆਣ ਹੋ ਗਈ। ਕਥਾ ਕਰਦਿਆਂ, ਸੰਗਤ ਵਿੱਚ ਵਿਚਰਦਿਆਂ, ਗੁਰਬਾਣੀ ਪੜ੍ਹਦਿਆਂ, ਗੁਰੂ ਕੀ ਸੰਗਤ ਕਰਦਿਆਂ ਦੋਨੋਂ ਹੀ ਮੁਕਤ ਹੋ ਗਏ।
ਗੁਰ ਕੇ ਸਿੱਖ ਹੋਏ ਮਨ ਮਾਨੀ,
ਔਰ ਗੁਰੂ ਕੇ ਸਿੱਖ ਹੋ ਗਏ, ਇਹਨਾਂ ਦਾ ਮਨ ਗੁਰੂ ਕੀ ਸਿੱਖੀ ਵਿੱਚ ਮੰਨ ਗਿਆ, ਗੁਰੂ ਕੀ ਸਿੱਖੀ ਵਿੱਚ ਇਹਨਾਂ ਦਾ ਮਨ ਪਤੀਜ ਗਿਆ।
ਨਾਮ ਸਮੁੰਦਾ ਇੱਕ ਚੱਲ ਆਇਓ,
ਇੱਕ ਗੁਰੂ ਕਾ ਸਿੱਖ ਜਿਹਦਾ ਨਾਮ ਹੈ ਭਾਈ ਸਮੁੰਦਾ, ਇਹ ਮਹਾਰਾਜ ਜੀ ਦੇ ਚਰਨਾਂ ਚ ਚੱਲ ਕੇ ਆਏ।
ਸ਼੍ਰੀ ਅਰਜਨ ਕੋ ਸੀਸ ਨਿਵਾਇਓ,
ਗੁਰੂ ਚਰਨਾਂ ਚ ਆ ਕੇ ਇਹਨਾਂ ਨੇ ਸੀਸ ਨਿਵਾਇਆ। ਮਹਾਰਾਜ ਜੀ ਨੂੰ ਆ ਕੇ ਪੁੱਛਿਆ, ਸਤਿਗੁਰੂ ਸਨਮੁਖ ਕਿਸ ਨੂੰ ਕਹਿੰਦੇ ਹੈ, ਵੇਮੁਖ ਕਿਸ ਨੂੰ ਕਹਿੰਦੇ ਹੈ, ਸਨਮੁਖ ਦੇ ਲੱਛਣ ਕੀ ਨੇ ਤੇ ਵੇਮੁਖ ਦੇ ਲੱਛਣ ਕੀ ਨੇ। ਗਰੀਬ ਨਵਾਜ ਪਾਤਸ਼ਾਹ ਉਪਦੇਸ਼ ਦੇ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।